ਉਹ ਕੀਰਤਪੁਰ ਸਾਹਿਬ ਇਕੱਠੇ ਹੋਏ ਨੇ, ਅੱਗੇ ਜਿਹੜਾ ਰੋਪੜ ਹੈ ਉਹਨਾਂ ਦਾ ਰਸਤਾ ਰੋਪੜ ਦੇ ਰੰਗਣਾ ਨੇ ਰੋਕਿਆ ਹੋਇਆ ਸੀ, ਤੇ ਉਹਨਾਂ ਨੂੰ ਵੀ ਬਾਬਾ ਜੀ ਆਪਣੇ ਨਾਲ ਰਲਾਉਣਾ ਚਾਹੁੰਦੇ ਨੇ, ਪਰ ਪਹਿਲਾਂ ਬਾਬਾ ਜੀ ਚਾਹੁੰਦੇ ਨੇ ਵੀ ਨੇੜੇ ਤੇੜੇ ਜਿਹੜੇ ਨਗਰ ਨੇ ਸਰਹੰਦ ਦੀ ਸ਼ਹਿਰ ਦੀਆਂ ਜਿਹੜੇ ਪਰਗਣਿਆਂ ਵਿਚ ਆਉਂਦੇ ਨੇ, ਇਹ ਵਜ਼ੀਰ ਖਾਂ ਦੀਆਂ ਬਾਹਾਂ ਨੇ, ਇਹ ਬਾਹਾਂ ਤੋੜ ਦੇਣੀਆਂ ਚਾਹੀਦੀਆਂ ਨੇ, ਯੁੱਧ ਨੀਤੀ ਹੈ। ਤੋ ਸਮਾਣਾ ਮਾਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਆ ਕੜਾਮ ਸ਼ਹਿਰ ਹੈ, ਕੁੜਾਮ ਤੇ ਫਤਿਹ ਕੀਤੀ ਹੈ। ਕੁੜਾਮ ਮਾਰਨ ਤੋਂ ਬਾਅਦ ਠਸਕਾ, ਠਸਕੇ ਤੇ ਫਤਿਹ ਪ੍ਰਾਪਤ ਕੀਤੀ। ਠਸਕੇ ਤੋਂ ਮੁਸਤਫਾਬਾਦ ਤੇ ਮੁਸਤਫਾਬਾਦ ਤੋਂ ਬਾਅਦ ਕਪੂਰੀ ਨਗਰ ਹੈ, ਹੁਣ ਹਰਿਆਣੇ ਚ ਚਲਾ ਗਿਆ, ਕਪੂਰੀ ਨਗਰ ਹੈ। ਇੱਥੋਂ ਕਪੂਰੀ ਨਗਰ ਦਾ ਰਹਿਣ ਵਾਲਾ ਇੱਕ ਕਮਰਦੀਨ ਨਾਮ ਦਾ ਮੁਲਾਣਾ ਸੀ, ਉਥੋਂ ਦਾ ਇਹ ਨਾਇਬ ਸੀ। ਇਹ ਬੜਾ ਦੁਸ਼ਵਾਰ ਬਿਰਤੀ ਵਾਲਾ, ਭੈੜੀ ਬਿਰਤੀ ਵਾਲਾ ਸੀ। ਕਿਸੇ ਵੀ ਹਿੰਦੂ ਦੀ ਬਹੁ ਬੇਟੀ ਦੀ ਇੱਜ਼ਤ ਨਹੀਂ ਸੀ ਛੱਡੀ ਇਹਨੂੰ ਉਸ ਇਲਾਕੇ ਵਿਚ। ਕੋਈ ਵੀ ਹਿੰਦੂ ਡੋਲੀ ਲੈ ਕੇ ਆਉਂਦਾ ਹੁੰਦਾ ਸੀ ਤੇ ਡੋਲੀ ਖੋਹ ਕੇ ਆਪਣੇ ਘਰ ਲੈ ਜਾਂਦਾ ਸੀ। ਇਹਦੇ ਤੋਂ ਲੋਕ ਬੜੇ ਦੁਖੀ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਤਾ ਲੱਗਾ ਕਿ ਕਪੂਰੀ ਦਾ ਇਹ ਕਮਰਦੀਨ ਇਹੋ ਜਿਹੇ ਮਹਾਂ ਪਾਪ ਕਰ ਰਿਹਾ, ਤੇ ਬਾਬਾ ਜੀ ਨੇ ਕਪੂਰੀ ਜਾ ਕੇ ਇਹਦੇ ਤੇ ਹਮਲਾ ਕੀਤਾ ਔਰ ਇਸ ਪਾਪੀ ਨੂੰ ਸੋਧਾ ਲਾਇਆ। ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪੰਜਾਬ ਆਉਣ ਦਾ ਮਕਸਦ ਕੇਵਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਨਹੀਂ ਸੀ ਲੈਣਾ, ਉਹਦੇ ਤੋਂ ਇਲਾਵਾ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਉੱਥੇ ਨਾਲ ਇਹੋ ਜਿਹੜੇ ਅਨੇਕਾਂ ਜ਼ਾਲਮ ਸਨ ਜੋ ਪਰਜਾ ਨੂੰ ਦੁੱਖ ਦੇ ਰਹੇ ਨੇ, ਲੋਕਾਂ ਨੂੰ ਦੁੱਖ ਦੇ ਰਹੇ ਸਨ, ਉਹਨਾਂ ਨੂੰ ਸੋਧਾ ਲਾਉਣਾ ਵੀ ਮਕਸਦ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜ਼ਿੰਦਗੀ ਦਾ। ਕਪੂਰੀ ਆਦਿਕ ਨਗਰਾਂ ਨੂੰ ਸੋਧਾ ਲਾਉਂਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਡੋਰੇ ਵੱਲ ਵਧੇ ਨੇ। ਸਡੋਰਾ ਉਹ ਸ਼ਹਿਰ ਹੈ, ਉਹ ਨਗਰ ਹੈ, ਉਸ ਵੇਲੇ ਸਰਹੰਦ ਦੇ 52 ਪਰਗਣਿਆਂ ਚੋਂ ਆਉਂਦਾ ਸੀ ਜਿਹੜਾ ਸਡੋਰਾ ਨਗਰ ਸੀ, ਇਹ ਵੀ ਸਰਹੰਦ ਦੇ 52 ਪਰਗਣਿਆਂ ਚੋਂ ਇੱਕ ਸੀ। ਤੇ ਸਡੋਰਾ ਨਗਰ ਉਹ ਸ਼ਹਿਰ ਹੈ, ਇਹਦਾ ਜਿਹੜਾ ਪਹਿਲਾ ਨਾਮ ਹੈ ਸਾਧੂਵਾੜਾ ਕਰਕੇ ਆਉਂਦਾ, ਸਾਧੂਓਰਾ ਵੀ ਕਹਿੰਦੇ ਸਨ। ਬੁੱਧ ਧਰਮ ਦਾ ਇਹ ਬੜਾ ਵੱਡਾ ਕਿਸੇ ਸਮੇਂ ਕੇਂਦਰ ਰਿਹਾ। ਬੁੱਧ ਧਰਮ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਹੁਣ ਵੀ ਸਡੋਰੇ ਵਿਚ ਨਜ਼ਰ ਆਉਂਦੀਆਂ ਨੇ। ਇੱਥੋਂ ਦੇ ਪੀਰ ਸਨ ਪੀਰ ਬਦਰੂਦੀਨ, ਜਿਨ੍ਹਾਂ ਦਾ ਗੁਰੂ ਘਰ ਦੇ ਵਿਚ ਨਾਮ ਪ੍ਰਸਿੱਧ ਹੈ ਪੀਰ ਬੁੱਧੂ ਸ਼ਾਹ, ਸਡੋਰੇ ਨਗਰ ਦੇ ਰਹਿਣ ਵਾਲੇ ਸਨ। ਪੀਰ ਬੁੱਧੂ ਸ਼ਾਹ ਜੀ ਦੀ ਬੜੀ ਵੱਡੀ ਘਾਲਣਾ ਸੀ ਭੰਗਾਣੀ ਦੇ ਜੰਗ ਵਿਚ, ਇਨ੍ਹਾਂ ਦੇ ਪੁੱਤਰ ਭੰਗਾਣੀ ਦੇ ਜੰਗ ਦੇ ਵਿਚ ਸ਼ਹੀਦ ਹੋਏ ਸਨ ਔਰ ਕਈ ਮੁਰੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ। ਕਲਗੀਧਰ ਦੀ ਬਖਸ਼ਿਸ਼ ਦੇ ਪਾਤਰ ਸਨ ਪੀਰ ਬੁੱਧੂ ਸ਼ਾਹ। ਸਡੋਰੇ ਦਾ ਰਹਿਣ ਵਾਲਾ ਜਿਹੜਾ ਨਵਾਬ ਸੀ ਉਹਦਾ ਨਾਂ ਸੀ ਉਸਮਾਨ ਖਾਂ। ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਕੇਵਲ ਇਸ ਕਰਕੇ ਸ਼ਹੀਦ ਕੀਤਾ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕੀਤੀ ਹੈ, ਇਸ ਕਰਕੇ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਉਹਦੀ ਸ਼ਹੀਦੀ ਦਾ ਬਦਲਾ ਲੈਣਾ ਵੀ ਬੰਦਾ ਸਿੰਘ ਜੀ ਬਹਾਦਰ ਦੀ ਜ਼ਿੰਦਗੀ ਦਾ ਮਕਸਦ ਸੀ ਕਿ ਜਿਹਨੇ ਏਡੇ ਵੱਡੇ ਮਹਾਨ ਪੀਰ ਨੂੰ ਮਾਰਦਿਆਂ, ਕੋਹ ਕੇ ਮਾਰਦਿਆਂ ਮਨ ਦੇ ਵਿਚ ਕੋਈ ਤਰਸ ਨਹੀਂ ਰੱਖਿਆ, ਉਸ ਪਾਪੀ ਨੂੰ ਸੋਧਾ ਲਾਉਣਾ ਚਾਹੀਦਾ। ਜਿਵੇਂ ਸਡੋਰੇ ਤੇ ਹੱਲਾ ਕਰਕੇ ਸਡੋਰੇ ਤੇ ਫਤਿਹ ਪ੍ਰਾਪਤ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਪੰਥ ਦਾ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਏ ਯੋ ਜਬ ਬੰਦਾ ਚਿਤ ਵਿਚਾਰੀ, ਵਜ਼ੀਰਾ ਲੁਟਾਇਓ ਕਰ ਫੌਜ ਸਾਰੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣ ਆਪਣੇ ਚਿੱਤ ਵਿਚ ਇਸ ਗੱਲ ਦੀ ਵਿਚਾਰ ਜ਼ਰੂਰ ਕਰਦੇ ਨੇ ਕਿ ਹੁਣ ਸਮਾਂ ਆਵੇ ਕਿ ਸਾਰੀ ਫੌਜ ਇਕੱਠੀ ਕਰਕੇ ਵਜ਼ੀਰ ਖਾਂ ਨੂੰ ਵੀ ਸੋਧਾ ਲਾਇਆ ਜਾਏ। ਪਹਿਲਾਂ ਤਾਂ ਉਹਦੇ ਆਲੇ ਦੁਆਲੇ ਯਾਨੀ ਕਿ ਉਹਦੀ ਲੱਕ ਤੋੜਨ ਦਾ ਕੰਮ ਕਰ ਰਹੇ ਨੇ ਬਾਬਾ ਜੀ। ਪਹਿਲਾਂ ਸਮਾਣਾ ਮਾਰਿਆ, ਫਿਰ ਕੜਾਮ, ਫਿਰ ਮੁਸਤਫਾਬਾਦ, ਫਿਰ ਕਪੂਰੀ, ਇਹ ਸਰਹੰਦ ਦੇ ਹੀ ਪਰਗਣੇ ਸਨ ਆਲੇ ਦੁਆਲੇ। तो बाबा जी पहला आला दुआला उदा सोध रहे ने सिद्ध कर रहे ने ता जो वजीर खां दे अंदर डर बैठ दे उदे अंदर सहम पैदा हो जाए ते क्योंकि जदों बंदा डर जांदा है ते अद्धा तां उदों ही मर जांदा रहिंदा खुंदा जंग दे मैदान विच मारिया जांदा है इस करके उदे अंदर डर भी पैदा करना सी उदे अंदर सहम भी पैदा करना सी और उदा आले दुआले जिहड़ी उदी ताकत सी उस ताकत नूं कमजोर करना सी बाबा बंदा सिंह जी इस तरह नेता प्रति अपने चित विच सोचदे ने कि कदों दिन आवे कि पापी वजीदे नूं सोधा लाया जावे
मत मजैल सिंह रह सुखाली सो आवेंगे दूरों चाले
बाबा बंदा सिंह जी बहादुर अपने हिरदे विच सोचदे ने कि जेड़े ओ माझे ते दुआबे दे सिंह कीरतपुर साहब इकट्ठे होए ने ओ किते पिछे ना रह जान ते सानू वजीर खां ते जदों असी हमला करना किते ओ पिछे ना रह जान उन्हां नूं भी नाल बाबा बंदा सिंह जी बहादुर रलाना चाहुंदे ने उन्हां नूं नाल लैणा चाहुंदे हन
जमन उवार सो शहर तुरकाणो
जमना दे उरले पासे जेड़ा शहर है तुरकां दा
कुंजपुर मारिए बैर पुराणो
उत्थे कुंजपुर नाम दा एक नगर है जिहनूं कुंजपुरा कहिंदे हन बाबा बंदा सिंह जी ने आख्या भी इह जेड़ा कुंजपुरा तुरकां दा बड़ा पुराना नगर है इहनूं भी मारना चाहीदा ਇਹ ਤੁਰਕਾਂ ਦਾ ਨਗਰ ਸੀ ਜਮਨਾ ਦੇ ਉਰਲੇ ਪਾਸੇ ਵਸਿਆ ਹੋਇਆ ਸੀ ਕੁੰਜਪੁਰਾ ਤੇ ਬਾਬਾ ਬੰਦਾ ਸਿੰਘ ਜੀ ਦਾ ਖਿਆਲ ਉਸ ਪਾਸੇ ਵੀ ਗਿਆ ਇਹ ਤੁਰਕਾਂ ਦਾ ਸ਼ਹਿਰ ਹੈ ਇੱਥੋਂ ਦੇ ਜਿਹੜੇ ਤੁਰਕ ਨੇ ਇਹ ਵੀ ਸਿੱਖਾਂ ਨੂੰ ਬੜਾ ਤੰਗ ਕਰਦੇ ਨੇ ਹਿੰਦੂਆਂ ਨੂੰ ਤੰਗ ਕਰਦੇ ਨੇ ਇਹਨਾਂ ਨਾਲ ਬੜਾ ਪੁਰਾਣਾ ਵੈਰ ਹੈ ਇਹਨਾਂ ਪਾਪੀਆਂ ਨੂੰ ਵੀ ਸੋਧਾ ਲਾਣਾ ਚਾਹੀਦਾ ਹੈ
ਪਹਿਲੋਂ ਮਾਰ ਉਹਨਾਂ ਕੋ ਲੀਜੈ
ਜਿਹੜਾ ਕੁੰਜਪੁਰਾ ਹੈ ਪਹਿਲਾਂ ਉਹਨੂੰ ਮਾਰੀਏ ਕੁੰਜਪੁਰੇ ਤੇ ਫਤਿਹ ਪ੍ਰਾਪਤ ਕਰੀਏ
ਤੌਲੋ ਮਜੈਲ ਰਾਏ ਸੁਲੀਜੈ
ਨੂੰ ਜਿਹੜੇ ਉਹ ਮਜੈਲ ਸਿੰਘ ਨੇ ਉਹਨਾਂ ਨੂੰ ਵੀ ਨਾਲ ਰਲਾਉਣ ਦਾ ਸਮਾਂ ਆ ਜਾਏਗਾ ਉਹਨਾਂ ਨੂੰ ਵੀ ਨਾਲ ਰਲਾਉਣ ਦੀ ਵਿਉਂਤ ਬਣ ਜਾਏਗੀ
ਸ਼ਹਿਰ ਸਡੋਰੋ ਤਿੰਨ ਸੁਣ ਲਿਓ
ਹੁਣ ਬਾਬਾ ਬੰਦਾ ਸਿੰਘ ਜੀ ਨੇ ਸਡੋਰੇ ਵੱਲ ਮੁੱਖ ਕੀਤਾ ਸਡੋਰੇ ਸ਼ਹਿਰ ਬਾਰੇ ਸਾਰਾ ਪ੍ਰਸੰਗ ਪੁਰਾਣੇ ਸਿੰਘਾਂ ਕੋਲੋਂ ਸੁਣਿਆ ਸਿੰਘਾਂ ਨੇ ਦੱਸਿਆ ਜੀ ਇਹ ਸਡੋਰਾ ਨਗਰ ਪੀਰ ਬੁੱਧੂ ਸ਼ਾਹ ਦਾ ਨਗਰ ਹੈ ਸ਼ਹਿਰ ਹੈ ਇੱਥੋਂ ਦੇ ਮਹਾਨ ਪੀਰ ਪੀਰ ਬੁੱਧੂ ਸ਼ਾਹ ਜੀ ਹੋਏ ਨੇ ਜਿਨ੍ਹਾਂ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੀ ਪੰਘਾਣੀ ਦੇ ਜੰਗ ਵਿਚ ਮਦਦ ਕੀਤੀ ਸੀ ਔਰ ਬੜੇ ਬਹਾਦਰ ਯੋਧੇ ਨੇ ਉਨ੍ਹਾਂ ਨੂੰ ਵੀ ਇਸੇ ਕਰਕੇ ਸ਼ਹੀਦ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਕਲਗੀਧਰ ਦੀ ਮਦਦ ਕੀਤੀ ਸਡੋਰੇ ਨਗਰ ਦਾ ਇਹ ਸਾਰਾ ਇਤਿਹਾਸ ਸਿੰਘਾਂ ਦੇ ਕੋਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੁਣਿਆ ਹੈ
ਪੀਰ ਕਰਮਾਤੀ ਤੇ ਮੈਂ ਆਇਓ
ਸੁਣਿਆ ਕਿ ਇਸ ਸਡੋਰੇ ਨਗਰ ਦੇ ਵਿਚ ਇਕ ਬੜਾ ਕਰਾਮਾਤੀ ਪੀਰ ਵੀ ਹੈ ਇਕ ਕਰਾਮਾਤੀ ਪੀਰ ਵੀ ਦੱਸਿਆ ਜਾਂਦਾ ਹੈ
ਪਰਛਾਵੇਂ ਛੋਹੇ ਨਾ ਆਗ
ਕਹਿੰਦੇ ਉਹਦੀ ਇਕ ਕਬਰ ਬਣੀ ਹੋਈ ਹੈ ਤੇ ਉੱਤੇ ਉਹਦੀ ਕਬਰ ਜਿਹੜੀ ਹੈ ਇਕ ਛੱਤੇ ਤੇ ਬਣਾ ਕੇ ਥੱਲਿਓ ਦੇ ਜਗ੍ਹਾ ਦੇ ਮੁਰਦੇ ਨੂੰ ਕੱਢ ਕੇ ਲਿਜਾਇਆ ਜਾਂਦਾ ਤੇ ਜਿਹੜਾ ਮੁਰਦਾ ਉਹਦੀ ਕਬਰ ਦੀ ਛਾਂ ਦੇ ਪਛਾਵੇਂ ਥੱਲਿਓ ਕੱਢਿਆ ਜਾਂਦਾ ਉਸ ਮੁਰਦੇ ਨੂੰ ਅੱਗ ਨਹੀਂ ਲੱਗਦੀ ਐਸੀ ਰਵਾਇਤ ਜਿਹੜੀ ਹੈ ਉਹ ਸਡੋਰੇ ਨਗਰ ਵਿਚ ਉਸ ਵੇਲੇ ਪ੍ਰਗਟ ਸੀ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੁਣੀ
ਕਯੋ ਬੰਦਾ ਉਸ ਦਿਓ ਮੈਂ ਦਾਗ
ਬਾਬਾ ਬੰਦਾ ਸਿੰਘ ਜੀ ਨੇ ਆਖਿਆ ਅੱਛਾ ਇਹੋ ਜੀ ਕਬਰ ਹੈ ਉਸ ਪੀਰ ਦੀ ਕਿ ਉਹਦਾ ਪਰਛਾਵਾਂ ਜਿਹੜੇ ਮੁਰਦੇ ਤੇ ਪੈਂਦਾ ਉਹਨੂੰ ਅੱਗ ਨਹੀਂ ਲੱਗਦੀ ਉਹਨੂੰ ਸਾੜ ਨਹੀਂ ਸਕਦੇ ਉਹਨੂੰ ਦਫ਼ਨ ਕਰਨਾ ਪੈਂਦਾ ਕਹਿੰਦੇ ਅੱਛਾ ਫਿਰ ਸਭ ਤੋਂ ਪਹਿਲਾਂ ਸਡੋਰੇ ਜਾ ਕੇ ਉਸ ਪੀਰ ਦੀ ਕਬਰ ਹੀ ਸਾੜੀਏ ਪਹਿਲਾਂ ਉਹਨੂੰ ਹੀ ਚੱਲ ਕੇ ਜਲਾਈਏ ਕਬਰ ਵਿਚੋਂ ਕੱਢ ਕੇ ਮੁਰਦਾ ਉਹਦਾ ਹੀ ਸਾੜੀਏ
ਦੋਹੇਰਾ ਆਗ ਲਾਗ ਐਸੇ ਜਰੇ ਜੈਸੇ ਰੂਈ ਜਰਾਏ
ਕਹਿੰਦੇ ਉਹਦਾ ਮੁਰਦਾ ਕੱਢ ਕੇ ਉਸ ਪੀਰ ਦਾ ਕਬਰ ਦੇ ਵਿਚ ਉਹਨੂੰ ਅੱਗ ਲਾ ਕੇ ਇਸ ਤਰ੍ਹਾਂ ਸਾੜਾਂਗੇ ਇਸ ਤਰ੍ਹਾਂ ਜਲੇਗਾ ਜਿਵੇਂ ਰੂਹ ਨੂੰ ਅੱਗ ਲਾਈ ਦੀ ਆ ਤੇ ਰੂਹ ਧੁੱਖ ਕੇ ਸੜਦੀ ਆ ਨਾ ਏਦਾਂ ਉਹ ਵੀ ਧੁੱਖ ਧੁੱਖ ਕੇ ਸੜੇਗਾ
ਬਿਨ ਹੀ ਆਸਰ ਓੜ ਕੇ ਚਲੈ ਸੰਭਾਲੇ ਦਾਏ
ਕਹਿੰਦੇ ਬਿਨਾਂ ਹੀ ਕਿਸੇ ਆਸਰੇ ਤੋਂ ਉਹਨੂੰ ਆਪਣਾ ਦਾਸ ਸੰਭਾਲ ਕੇ ਜਾਣਾ ਪਵੇਗਾ ਵੇਖਦੇ ਆ ਫਿਰ ਉਹਦੀ ਕਰਾਮਾਤ ਪੀਰ ਦੀ ਸਾਡੇ ਸਾਹਮਣੇ ਕਿਵੇਂ ਚੱਲਦੀ ਹੈ ਜਦੋਂ ਅਸੀਂ ਉਹਨੂੰ ਸਾੜਾਂਗੇ ਫਿਰ ਵੇਖਾਂਗੇ ਕਿਵੇਂ ਉਹ ਆਪਣੇ ਆਪ ਨੂੰ ਸੜਨ ਨਹੀਂ ਦਿੰਦਾ
ਜੋ ਪਏ ਜਾਰ ਉਸੇ ਦਿਓ ਰਾਖ ਉਡਾਈ।
ਖਾਲਸਾ ਜੀ ਮੈਂ ਵੀ ਬਚਨ ਕਰਦਾ ਕਿ ਉਸ ਪੀਰ ਦੀ ਜਿਹੜੀ ਕਬਰ ਹੈ ਉਹਨੂੰ ਸਾੜ ਕੇ ਮੈਂ ਉਹਦੀ ਸਵਾਹ ਉਡਾ ਕੇ ਰੱਖ ਦਿਆਂਗਾ। ਜਿਹੜਾ ਕਿਸੇ ਹੋਰ ਦੀ ਮੁਰਦੇ ਦੀ ਲਾਸ਼ ਨੂੰ ਸੜਨ ਨਹੀਂ ਦਿੰਦਾ, ਕਹਿੰਦੇ ਅਸੀਂ ਉਹਦਾ ਸਰੀਰ ਸਾੜ ਕੇ ਉਹਦਾ ਜਿਹੜਾ ਮੁਰਦਾ ਕਫਨ ਦਫਨ ਵਿੱਚ ਹੋਵੇਗਾ ਉਹਨੂੰ ਕੱਢ ਕੇ ਇਸ ਤਰ੍ਹਾਂ ਸਾੜਾਂਗਾ ਕਿ ਸਾੜ ਕੇ ਸਵਾਹ ਬਣਾ ਕੇ ਉਡਾ ਦਿਆਂਗਾ।
ਤੂੰ ਜਾਣਿਓ ਹਮ ਕਲਾ ਸਵਾਈ।
ਫਿਰ ਤੁਸੀਂ ਜਾਣਨਾ ਕਿ ਸਾਡੇ ਵਿੱਚ ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਦਿੱਤੀ ਹੋਈ ਕਲਾ ਹੈ, ਸਾਨੂੰ ਵੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਵਾਈ ਕਲਾ ਦਿੱਤੀ ਹੈ।
ਜੋ ਕਹਿ ਕੀ ਨੀ ਬੰਦਾ ਧਾਈ।
ਇਸ ਤਰ੍ਹਾਂ ਕਹਿ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹਮਲਾ ਬੋਲਿਆ, ਸਡੋਰੇ ਨਗਰ ਤੇ ਹਮਲਾ ਬੋਲਿਆ ਹੈ।
ਤਿੰਨ ਸੌ ਸ਼ਹਿਰ ਲੁਟਾਏ।
ਜਾ ਕੇ ਸਡੋਰੇ ਤੇ ਹਮਲਾ ਬੋਲਿਆ, ਸਡੋਰੇ ਤੇ ਜਾ ਕੇ ਜਦੋਂ ਹਮਲਾ ਬੋਲਿਆ ਤੇ ਸਡੋਰੇ ਵਾਲੇ ਉਸਮਾਨ ਖਾਂ ਨੇ ਲੜਨ ਦਾ ਅੱਗੋਂ ਪੂਰਾ ਤਿਆਰਾ ਕੀਤਾ, ਉਹਨੇ ਵੀ ਵਿਉਂਤਬੰਦੀ ਪੂਰੀ ਕੀਤੀ। ਪਹਿਲਾਂ ਤਾਂ ਬਾਹਰ ਆ ਕੇ ਲੜੇ ਪਰ ਬੰਦੇ ਦੇ ਸਾਹਮਣੇ ਕਿੱਥੇ ਅੜ ਸਕਣਾ ਸੀ ਇਨ੍ਹਾਂ ਨੇ, ਅੱਗੇ ਲੱਗ ਕੇ ਦੌੜ ਪਏ, ਕਿਲੇ ਵਿਚ ਲੁਕ ਗਏ। ਤੇ ਜਦੋਂ ਕਿਲੇ ਵਿਚ ਜਾ ਲੁਕੇ ਤੇ ਬਾਬਾ ਜੀ ਨੇ ਨਾਲ ਹੀ ਇਕ ਪਹਾੜ ਸੀ ਉੱਚਾ, ਉਪਰਲੇ ਪਾਸੇ ਤੋਪ ਚਾੜ ਕੇ ਗੋਲੇ ਮਾਰਨੇ ਸ਼ੁਰੂ ਕੀਤੇ, ਅੰਦਰ ਮਰਨ ਲੱਗੇ। ਫਿਰ ਦੌੜ ਕੇ ਬਾਹਰ ਆਏ, ਜੰਗ ਬੰਦ ਕਰਕੇ ਵੀ ਸਾਸੀ ਤੁਹਾਡੀ ਸ਼ਰਨ ਵਿਚ ਹਾਂ।
ਹਿੰਦੂਆਂ ਕੇ ਕਰ ਲੈਨੇ ਰਾਖ।
ਜਿਹੜੇ ਜਿਹੜੇ ਹਿੰਦੂ ਸਨ ਉਹ ਤਾਂ ਰੱਖ ਲਏ, ਪਰ ਜਿਹੜੇ ਜੁਰਮਾਨੇ ਜ਼ੁਲਮ ਕਰਨ ਵਾਲੇ ਮਲੇਚ ਸਨ ਉਹਨਾਂ ਵਿਚੋਂ ਬਹੁਤੇ ਮਲੇਚ ਸਾੜ ਕੇ ਖਤਮ ਕਰ ਦਿੱਤੇ ਗਏ।
ਮੁਸਲਮਾਨ ਕਈ ਕਤਲੇ ਆਕ।
ਸੈਂਕੜਿਆਂ ਦੀ ਗਿਣਤੀ ਚ ਕਈ ਮੁਸਲਮਾਨ ਜਿਹੜੇ ਲੜਨ ਆਏ, ਹਾਂ ਜਿਹਨੇ ਹਥਿਆਰ ਸੁੱਟ ਦਿੱਤੇ, ਹੱਥ ਜੋੜ ਕੇ ਸਿਰ ਝੁਕਾ ਲਿਆ, ਉਹਦੇ ਤੇ ਤੇਗ ਦਾ ਵਾਰ ਨਹੀਂ ਕੀਤਾ। ਜਿਹੜੇ ਜਿਹੜੇ ਤੁਰਕ ਲੜਨ ਵਾਸਤੇ ਆਏ ਉਹਨਾਂ ਤੁਰਕਾਂ ਨੂੰ ਮਲੇਛਾਂ ਨੂੰ ਸੋਧਾ ਲਾ ਕੇ ਕਤਲ ਕਰ ਦਿੱਤਾ ਗਿਆ।
ਬੋਧੀ ਵਾਲੇ ਨਾਏ ਸਤਾਇਓ।
ਜਿਹੜੇ ਜਿਹੜੇ ਹਿੰਦੂ ਬੋਧੀਆਂ ਵਾਲੇ ਸਨ, ਜਿਨ੍ਹਾਂ ਦੇ ਸਿਰਾਂ ਤੇ ਬੋਧੀਆਂ ਸਨ ਜਾਂ ਗਲਾਂ ਚ ਜਨੇਊ ਪਾਏ ਹੋਏ ਸਨ, ਜਿਨ੍ਹਾਂ ਕੋਲ ਹਿੰਦੂਆਂ ਦੀਆਂ ਨਿਸ਼ਾਨੀਆਂ ਸਨ ਜਾਂ ਮੱਥਿਆਂ ਤੇ ਤਿਲਕ ਲਾਏ ਹੋਏ ਸਨ, ਉਹ ਬਚ ਗਏ। ਬਾਕੀ ਜਿੰਨੇ ਮੁਸਲਮਾਨ ਸਨ ਉਹ ਸਾਰੇ ਮਾਰੇ ਗਏ।
ਬੋਧੀ ਦਿੱਕ ਮਾਰ ਗਵਾਇਓ।
ਜਿਹੜਾ ਬੋਧੀ ਤੋਂ ਬਿਨਾਂ ਨਜ਼ਰ ਆਇਆ, ਕੋਈ ਤੁਰਕ ਨਜ਼ਰ ਆਇਆ, ਮਲੇਛ ਨਜ਼ਰ ਆਇਆ, ਉਹ ਮਾਰ ਕੇ ਗਵਾ ਦਿੱਤਾ ਗਿਆ।
ਦੋਹੇਰਾ ਜੋ ਹਿੰਦੂਆਂ ਘਰ ਜਾ ਚਿਪੇ ਤਿਉਂ ਲੈ ਉਬਾਰ।
ਜਿਹੜੇ ਜਿਹੜੇ ਹਿੰਦੂਆਂ ਦੇ ਘਰ ਦੇ ਵਿਚ ਜਾ ਕੇ ਲੁਕ ਗਏ ਮੁਸਲਮਾਨ ਆਪਣੀਆਂ ਜਾਨਾਂ ਬਚਾਉਣ ਲਈ ਵੀ ਸਾਨੂੰ ਬਚਾ ਲਓ, ਸਾਨੂੰ ਰੱਖ ਲਓ, ਉਹ ਵੀ ਕੱਢ ਕੱਢ ਕੇ ਮਾਰੇ ਗਏ ਉਨ੍ਹਾਂ ਦੇ ਘਰਾਂ ਵਿਚੋਂ। ਤੁਸੀਂ ਉਹੀ ਮਲੇਛ ਹੋ ਨਾ ਜਿਹੜੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਿਚ ਨਾਲ ਸਾਥ ਦਿੰਦੇ ਰਹੇ ਉਸਮਾਨ ਖਾਂ ਦਾ, ਉਨ੍ਹਾਂ ਨੂੰ ਵੀ ਕੱਢ ਕੱਢ ਕੇ ਘਰਾਂ ਦੇ ਵਿਚੋਂ ਮਾਰਿਆ ਗਿਆ।
ਜੋ ਸਿੰਘਨ ਕੇ ਹੱਥ ਚੜੇ ਸੋਨ ਦੀ ਨੇ ਮਾਰ।
ਜਿਹੜਾ ਜਿਹੜਾ ਵੀ ਮਲੇਛ, ਜਿਹੜਾ ਜਿਹੜਾ ਵੀ ਜਰਵਾਣਾ, ਜਿਹੜਾ ਜਿਹੜਾ ਵੀ ਜ਼ਾਲਮ ਸਿੰਘਾਂ ਦੇ ਹੱਥ ਲੱਗਾ, ਸਿੰਘਾਂ ਦੇ ਕਰੜੇ ਹੱਥਾਂ ਤੋਂ ਬਚ ਨਾ ਸਕਿਆ, ਉਹ ਉਸੇ ਵੇਲੇ ਮਾਰਿਆ ਗਿਆ।
ਪਏ ਪੀਰ ਤਬੂਤ ਉਤ ਪੋਰ ਟਿਕਾਇਆ।
ਜਿਹੜਾ ਪੀਰ ਸੀ ਉਹਦਾ ਇੱਕ ਤਬੂਤ ਜਿਹਦੇ ਵਿਚ ਲੋਥ ਪਾ ਕੇ ਇਨ੍ਹਾਂ ਨੇ ਉਪਰ ਟਿਕਾਈ ਹੋਈ ਸੀ, ਜਿੱਥੇ ਉਹ ਪੀਰ ਦੀ ਕਬਰ ਹੁਣ ਵੀ ਕਹਿੰਦੇ ਬਣੀ ਹੋਈ ਹੈ, ਸਡੋਰੇ ਵਿਚ ਉਹਦੀ ਕਬਰ ਦੁਬਾਰਾ ਬਣਾ ਦਿੱਤੀ ਹੋਵੇਗੀ, ਉਹ ਬਣੀ ਹੋਈ ਹੈ। ਕਹਿੰਦੇ ਜਿੱਥੇ ਉਹਦਾ ਤਬੂਤ ਟਿਕਾਇਆ ਹੋਇਆ ਸੀ ਉਹਦੇ ਸੰਦੂਕ ਦੇ ਵਿਚ ਉਹਦੀ ਲਾਸ਼ ਪਾ ਕੇ
ਇਸਕੇ ਹੇਠ ਤੇਰਾ ਚਲਾਇਆ।
ਉਹਦੇ ਥੱਲੇ ਘਰਾਹ ਬਣਾਇਆ ਹੋਇਆ ਸੀ, ਲਾਂਘਾ ਇੱਕੋ ਰਸਤਾ ਸੀ। ਜਦੋਂ ਕੋਈ ਬੰਦਾ ਮਰਦਾ ਸੀ ਉਸੇ ਰਸਤਿਓਂ ਕੱਢਣਾ ਪੈਂਦਾ ਸੀ, ਤੇ ਜਿਹੜਾ ਮੁਰਦਾ ਹਿੰਦੂਆਂ ਦਾ ਵੀ ਕੋਈ ਮਰਦਾ ਸੀ ਉਥੋਂ ਕੱਢਦੇ ਸੀ, ਉਹਨੂੰ ਅੱਗ ਨਹੀਂ ਸੀ ਲਾ ਸਕਦੇ, ਉਹਨੂੰ ਫਿਰ ਦੱਬਣਾ ਹੀ ਪੈਂਦਾ ਸੀ। ਇਹ ਰਵਾਇਤ ਸੀ ਵੀ ਉਹਨੂੰ ਸਾੜਿਆ ਨਹੀਂ ਜਾਏਗਾ ਜਿਹੜਾ ਇੱਥੋਂ ਲੰਘੇਗਾ, ਤੇ ਉਹਨੂੰ ਕਹਿੰਦੇ ਅੱਗ ਵੀ ਨਹੀਂ ਲੱਗਦੀ। ਉਹ ਤਬੂਤ ਜਿੱਥੇ ਟਿਕਾਇਆ ਹੋਇਆ ਸੀ ਉਸ ਪੀਰ ਦਾ, ਉਹਦੇ ਥੱਲੇ ਇੱਕ ਰਸਤਾ ਬਣਾਇਆ ਹੋਇਆ ਸੀ ਲੰਘਣ ਵਾਸਤੇ।
ਜੋ ਤਿਸ ਕੈ ਪਰਛਾਵੇ ਆਵੇ।
ਜਿਹੜਾ ਜਿਹੜਾ ਵੀ ਮੁਰਦਾ ਉਸ ਪੀਰ ਦੇ ਤਬੂਤ ਦੇ ਪਰਛਾਵੇਂ ਥੱਲੇ ਆ ਜਾਂਦਾ ਸੀ,
ਉਸਕੋ ਅਗਨੀ ਨਾਏ ਜਲਾਵੇ।
ਉਹਨੂੰ ਅੱਗ ਸਾੜ ਨਹੀਂ ਸੀ ਸਕਦੀ, ਉਹਨੂੰ ਅੱਗ ਜਲਾ ਨਹੀਂ ਸੀ ਸਕਦੀ, ਉਹਨੂੰ ਅੱਗ ਨਹੀਂ ਸੀ ਲੱਗਦੀ।
ਹਿੰਦੂਏ ਭਾਵੇਂ ਮੁਸਲਮਾਨ ਹੋਏ ਮਰੇ ਸੋ ਤੁਰਕ ਸਮਾਨ।
ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਕੋਈ ਮੁਸਲਮਾਨ ਹੋਵੇ, ਉਹਨੂੰ ਆਖਰਕਾਰ ਮੁਸਲਮਾਨਾਂ ਵਾਲੀ ਮੌਤ ਹੀ ਮਰਨਾ ਪੈਂਦਾ ਸੀ, ਭਾਵੇਂ ਕੋਈ ਹਿੰਦੂ ਹੀ ਕਿਉਂ ਨਾ ਹੋਵੇ। ਉਹ ਵੀ ਸਡੋਰੇ ਨਗਰ ਦੇ ਵਿੱਚ ਆਪਣੇ ਮੁਰਦੇ ਨੂੰ ਸਾੜ ਨਹੀਂ ਸਨ ਸਕਦੇ, ਉਹਦਾ ਸੰਸਕਾਰ ਨਹੀਂ ਸਨ ਕਰ ਸਕਦੇ, ਉਹਨੂੰ ਦੱਬਣਾ ਹੀ ਪੈਂਦਾ ਸੀ, ਮੁਸਲਮਾਨਾਂ ਦੀਆਂ ਰੀਤੀਆਂ ਮੁਤਾਬਕ ਉਹਦਾ ਦਫ਼ਨ ਹੀ ਕਰਨਾ ਪੈਂਦਾ ਸੀ ਕਬਰਸਤਾਨ ਚ ਜਾ ਕੇ।
ਸੋ ਦਰਵਾਜ਼ੇ ਲਿਓ ਉਤਾਰ,
ਬਾਬਾ ਬੰਦਾ ਸਿੰਘ ਜੀ ਕਹਿੰਦੇ ਲਾਓ ਇਹਦਾ ਤਬੂਤ ਵੱਡੇ ਪੀਰ ਦਾ। ਉਹ ਜਿਹੜਾ ਉੱਤੇ ਟੰਗਿਆ ਹੋਇਆ ਸੀ ਨਾ ਦਰਵਾਜ਼ੇ ਤੇ ਤਬੂਤ, ਉਹਦਾ ਰੱਖਿਆ ਹੋਇਆ ਸੀ, ਕਹਿੰਦੇ ਲਾਓ ਇਹਦਾ ਪੀਰ ਦਾ ਤਬੂਤ ਥੱਲੇ। ਸਿੰਘਾਂ ਨੇ ਉਸੇ ਵੇਲੇ ਜਾ ਕੇ ਕਮਰ ਕੱਸੇ ਕੀਤੇ ਤੇ ਉਹਦਾ ਤਬੂਤ ਜਿਹੜਾ ਸੀ, ਜਿਹਦੇ ਚ ਉਹਦੀ ਲਾਸ਼ ਪਾ ਕੇ ਉੱਤੇ ਰੱਖਿਆ ਹੋਇਆ ਸੀ, ਉਹ ਤਬੂਤ ਥੱਲੇ ਲਾ ਕੇ ਲੈ ਆਂਦਾ।
ਕਦ ਸੰਦੂਖੋਂ ਵੈ ਦਿਓ ਯਾਰ,
ਜਿਹੜਾ ਸੰਦੂਕ ਸੀ ਤਬੂਤ, ਉਹਦੇ ਵਿੱਚ ਉਹਦੀ ਲਾਸ਼ ਕੱਢੀ ਜਿਹੜੀ ਪਈ ਹੋਈ ਸੀ, ਰੱਖੀ ਹੋਈ ਸਾਂਭ ਕੇ ਇਹਨਾਂ ਨੇ, ਉਹ ਕੱਢ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਹਨੂੰ ਸਾੜ ਦਿੱਤਾ, ਅੱਗ ਲਾ ਦਿੱਤੀ, ਜਲਾ ਦਿੱਤਾ।
ਅਗਨ ਤਿਸ ਕ੍ਰਿਤ ਜਿਉਂ
ਜਲਿਓ, ਕਹਿੰਦੇ ਅੱਗ ਏਦਾਂ ਲੱਗੀ ਉਹਦੇ ਮੁਰਦੇ ਨੂੰ, ਜਿਹੜਾ ਦੂਜਿਆਂ ਨੂੰ ਨਹੀਂ ਸੀ ਸੜਨ ਦਿੰਦਾ, ਜਾਂ ਆਪ ਏਦਾਂ ਸੜਨ ਲੱਗਾ ਜਿਵੇਂ ਘਿਓ ਨੂੰ ਅੱਗ ਲੱਗ ਗਈ ਹੋਵੇ। ਜਿਵੇਂ ਘਿਓ ਨੂੰ ਅੱਗ ਲੱਗਦੀ ਹੈ ਨਾ, ਘਿਓ ਦੀ ਅੱਗ ਵਾਂਗੂ ਕਹਿੰਦੇ ਸੜਨ ਲੱਗਾ ਇਹਦਾ ਮੁਰਦਾ ਪੀਰ ਦਾ।
ਜਨਕ ਬਰੂਦੈ ਤੋੜਾ ਧਰਿਓ,
ਏਦਾਂ ਜਾਪਦਾ ਜਿਵੇਂ ਬਰੂਦ ਨੂੰ ਤੋੜਾ ਧੁਖਾ ਕੇ ਅੱਗ ਲਾ ਦਿੱਤੀ ਤੇ ਬਰੂਦ ਧੁਖ ਕੇ ਸੜ ਜਾਂਦਾ ਨਾ, ਬਰੂਦ ਵਾਂਗੂ ਧੁਖ ਧੁਖ ਕੇ ਉਹ ਮੁਰਦਾ ਸੜਨ ਲੱਗਾ।
ਰਾਤ ਉਸ ਛੂਤੇ ਆਗ,
ਅੱਗ ਛੂੰਦਿਆਂ ਸਾਰ ਉਹਦਾ ਸਰੀਰ ਸਵਾਹ ਹੋ ਗਿਆ, ਰਾਖ ਬਣ ਗਿਆ।
ਪਈ ਖਬਰੀਏ ਮੱਕੇ ਤਾਗ,
ਹੁਣ ਇਹ ਖਬਰ ਕੇਵਲ ਸਡੋਰੇ ਤੱਕ ਸੀਮਤ ਨਹੀਂ ਰਹੀ ਕਿ ਸਾਡਾ ਬੜਾ ਵੱਡਾ ਪੀਰ ਮੰਨਦੇ ਸੀ ਉਹਨੂੰ ਇਹ ਮੁਸਲਮਾਨ, ਵੀ ਜਿਹਦੇ ਪਰਛਾਵੇਂ ਦੇ ਨਾਲ ਵੀ ਮੁਰਦਿਆਂ ਨੂੰ ਅੱਗ ਨਹੀਂ ਸੀ ਲੱਗਦੀ, ਭਾਵੇਂ ਉਹ ਹਿੰਦੂਆਂ ਦਾ ਮੁਰਦਾ ਹੀ ਕਿਉਂ ਨਾ ਹੋਵੇ। ਕਹਿੰਦੇ ਉਹਦੇ ਇਸ ਮੁਰਦੇ ਨੂੰ ਜਦੋਂ ਬੰਦਾ ਸਿੰਘ ਬਹਾਦਰ ਨੇ ਜਲਾ ਦਿੱਤਾ, ਇਹ ਖਬਰ ਕੱਲੀ ਸਡੋਰੇ ਤੱਕ ਨਹੀਂ ਸਰਹੰਦ ਪਹੁੰਚੀ, ਦਿੱਲੀ ਪਹੁੰਚੀ, ਇਹ ਖਬਰ ਮੱਕੇ ਤੇ ਮਦੀਨੇ ਤੱਕ ਵੀ ਜਾ ਪਹੁੰਚੀ ਵੀ ਸਾਡਾ ਪੀਰ ਜਿਹੜਾ ਸੀ ਸਡੋਰੇ ਨਗਰ ਵਿੱਚ ਬੜਾ ਕਰਾਮਾਤੀ, ਵੀ ਮਰਨ ਤੋਂ ਬਾਅਦ ਵੀ ਉਹਦਾ ਮੁਰਦਾ ਬੜਾ ਕਰਾਮਾਤੀ ਸੀ, ਤਬੂਤ ਚ ਸਾਂਭ ਕੇ ਰੱਖਿਆ ਸੀ, ਵੀ ਉਹ ਸਾੜ ਦਿੱਤਾ ਬੰਦੇ ਨੇ, ਇਹ ਖਬਰ ਕਹਿੰਦੇ ਮੱਕੇ ਤੇ ਮਦੀਨੇ ਤੱਕ ਵੀ ਪਹੁੰਚੀ ਹੈ।
ਤਾਂ ਬੰਦੇ ਮੁਖੋਂ ਉਚਾਰਾ,
ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਵੇਲੇ ਫਿਰ ਬੋਲੇ, ਮੁਖੋਂ ਕਹਿਣ ਲੱਗੇ,
ਹਮ ਪੈ ਮੰਤਰ ਅਲੂਣਾ ਸਾਰਾ,
ਕਹਿਣ ਲੱਗੇ ਖਾਲਸਾ ਜੀ ਸਾਡੇ ਕੋਲ ਅਲੂਣੀਏ ਸਿੱਧ ਦਾ ਮੰਤਰ ਹੈ। ਅਲੂਣੀਆ ਸਿੱਧ ਜਿਹੜਾ ਸੀ ਔਗੜ ਨਾਥ ਦਾ ਗੁਰੂ ਸੀ, ਤੇ ਔਗੜ ਨਾਥ ਜਿਹੜਾ ਸੀ ਉਹ ਅੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਉਸਤਾਦ ਰਿਹਾ, ਉਹਦੇ ਕੋਲੋਂ ਮੰਤਰ ਜੰਤਰ ਇਹਨਾਂ ਨੇ ਸਿੱਖੇ ਸਨ। ਕਹਿੰਦੇ ਜੀ ਬਾਬਾ ਜੀ ਕਹਿੰਦੇ ਮੇਰੇ ਕੋਲ ਅਲੂਣੀਏ ਸਾਧ ਦਾ ਪੂਰਾ ਮੰਤਰ ਹੈ, ਜਿਹਦੇ ਨਾਲ ਮੈਂ ਅੱਗ ਨੂੰ ਸਿੱਧ ਕੀਤਾ ਹੋਇਆ, ਜਿਹਦੇ ਨਾਲ ਮੈਂ ਅੱਗ ਨੂੰ ਕੰਟਰੋਲ ਚ ਕੀਤਾ ਹੋਇਆ।
ਇਸ ਮੈਂ ਮੰਤਰ ਆਏ ਚੋਥਾਏ,
ਮੇਰੇ ਕੋਲ ਪੂਰਾ 100 ਪੈਸੇ ਪੂਰਾ, ਇਹਦੇ ਕੋਲ ਮੇਰੇ ਨਾਲੋਂ ਉਹ ਸ਼ਕਤੀ ਜਿਹੜੀ ਸੀ ਉਹ ਚੌਥੇ ਹਿੱਸੇ ਸੀ, ਯਾਨੀ ਕਿ ਜੇ ਮੇਰੇ ਕੋਲ 100 ਪੈਸੇ ਹੈ ਤੇ ਇਹਦੇ ਕੋਲ ਕੇਵਲ 25 ਪੈਸੇ ਸ਼ਕਤੀ ਸੀ, ਬਾਕੀ 75% ਜਿਹੜੀ ਸ਼ਕਤੀ ਉਹ ਮੇਰੇ ਚ ਇਹਦੇ ਨਾਲੋਂ ਜ਼ਿਆਦਾ ਸੀ।
ਯਾ ਤੇ ਹੋਤੀ ਅਗਨ ਬੁਝਾਏ,
ਇਸ ਕਰਕੇ ਇਹਦੇ ਕੋਲੋਂ ਮੇਰੀ ਲਾਈ ਹੋਈ ਅੱਗ ਨਹੀਂ ਬੁਝਾਈ ਜਾ ਸਕੀ, ਕਿਉਂਕਿ ਇਹਦੇ ਕੋਲ ਕੇਵਲ 25 ਹਿੱਸਾ ਚੌਥਾ ਹਿੱਸਾ ਸੀ ਤਾਕਤ, ਮੇਰੇ ਕੋਲ ਚਾਰੇ ਹਿੱਸੇ ਸਨ, ਤੇ ਮੈਂ ਜਦੋਂ ਇਹਦੇ ਮੁਰਦੇ ਨੂੰ ਅੱਗ ਲਾਈ ਹੈ ਇਹਦੇ ਕੋਲੋਂ ਆਪਣੀ ਅੱਗ ਬੁਝਾਈ ਨਹੀਂ ਜਾ ਸਕੀ।
ਦੋਹੇਰਾ ਭਈ ਤੂੰ ਮੀਆ ਜਗਤ ਮੈਂ ਭਇਓ ਹਿੰਦੂ ਅਵਤਾਰ।
ਹੁਣ ਸਡੋਰਾ ਜਿਸ ਦਿਨ ਮਾਰਿਆ ਤੇ ਉਸ ਪੀਰ ਦੀ ਕਬਰ ਚੋਂ ਕੱਢ ਕੇ ਉਹਦਾ ਮੁਰਦਾ ਸਾੜਿਆ ਨਾ ਜਿਸ ਦਿਨ ਤੋਂ, ਉਸ ਦਿਨ ਤੋਂ ਤੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਧਾਕ ਹੋਰ ਜ਼ਿਆਦਾ ਪੈ ਗਈ। ਇੱਥੋਂ ਤੱਕ ਲੋਕਾਂ ਵਿਚ ਇਹ ਗੱਲ ਹੋਣ ਲੱਗ ਪਈ ਵੀ ਜਿਹੜਾ ਹਿੰਦੂਆਂ ਦਾ 24ਵਾਂ ਅਵਤਾਰ ਹੋਣਾ, ਕਲਕੀ ਅਵਤਾਰ ਜਿਹੜਾ ਕਿਹਾ ਜਾਂਦਾ, ਕਿਤੇ ਉਹੀ ਤਾਂ ਨਹੀਂ ਆ ਗਿਆ ਅਵਤਾਰ ਲੈ ਕੇ ਬੰਦੇ ਦੇ ਰੂਪ ਚ। ਕਹਿੰਦੇ ਜਦੋਂ ਉਹਨੇ ਆਉਣਾ ਉਦੋਂ ਏਦਾਂ ਉਹਨੇ ਖਾਤਮਾ ਕਰਨਾ। ਕਹਿੰਦੇ ਕਿਤੇ ਉਹ ਜਿਹੜਾ ਹਿੰਦੂਆਂ ਦਾ ਅਵਤਾਰ ਮੰਨਿਆ ਜਾਣ ਵਾਲਾ 24ਵਾਂ ਅਵਤਾਰ ਕਲਕੀ ਅਵਤਾਰ, ਕਿਤੇ ਉਹੀ ਤਾਂ ਨਹੀਂ ਆ ਗਿਆ ਅਵਤਾਰ ਧਾਰਨ ਕਰਕੇ।
ਕਲੰਕੀ ਬਯੋ ਕਰੇ ਜੋ ਮੁਸਲੇ ਮਾਰ,
ਇਹੀ ਤਾਂ ਨਹੀਂ ਕਿਤੇ ਉਹ ਨੇਕ ਲੰਕ ਅਵਤਾਰ, ਉਹ ਕਲਕੀ ਅਵਤਾਰ, ਉਹ ਨੇਕ ਲੰਕ ਅਵਤਾਰ ਇਹੀ ਤਾਂ ਨਹੀਂ ਜਿਹਦੇ ਬਾਰੇ ਹਿੰਦੂਆਂ ਦੇ ਭਵਿੱਖਤ ਪੁਰਾਣ ਵਿਚ ਲਿਖਿਆ ਹੋਇਆ दसवें पातशाह जी ने भी चौवीवें अवतार दे विच नेक लंक कलकी अवतार की कथा लिखी हुई है कितिया उही ता नहीं अवतार धार के आ गया होवे ते हुण जिन्ने मलेच ते मुसले ने उन्हां नूं मारदा जा रहा है।
भई को कहे यह जादूगर
हुण कई ता एदां गल्लां करदे ने हुण लोक ने लोकां दे जिन्ने मूंह उन्हां ने उसे ढंग नाल गल्लां करनियां ने जिवें जिवें किसे दी बुद्धि विच आउंदी है गल किसे दी मत विच आउंदी है कोई कहिंदा नहीं कहिंदे बंदा बड़ा वड्डा जादूगर है कहते बंदे कोल बड़ा वड्डा जादू है ता बड़ा वड्डा जादूगर है।
को कहे यह रसायनगर
कोई कहता नहीं कोई रसायन है ये कोई रसायनगढ़ है ये कोई कीमती रसायन है जिदे नाल हर एक धात नू सोना बना दिंदा है जेड़ा आउंदा उहनू सोने दीआं शर्फियां दान करदा इन्ना सोना इहदे कोल कित्थों आ रहा सोने दीआं शर्फियां इन्नियां इहदे कोल कित्थों आ रही ने कहते जरूर ए कोई रसायन है ए ता कोई रसायनगर है।
को कहे यह है हथ बीर
कोई कहता नहीं एदे हथ दे विच कोई बीर ने एदे अपने हथ विच कोई बीर सिद्ध किते हुए ने।
को कहे यह सिख गुर तीर
कोई कहता नहीं जी ए गुरु का तीर जवान सिख है कईए कहते कहते नहीं जी ए गुरु का सिख है एदे अंदर गुरु दी कला वरत रही है।
खूनी वजीरे दे दिल आए है होनी ये हम सिर आए
इस तरह कहते ने हुण वजीर खां दे मन विच की आ रही है वजीर खां कहता नहीं बई कुछ भी होवे तुसी दुनिया दे लोग कुछ पे आखो मूंह ता नहीं बोलिया अपने दिल विच सोचदा कहिंदा असल विच बंदा बंदा बहादुर ना तां कोई कलकी अवतार है ए ना कोई होर असल विच तां मेरी होणी बन के मेरा काल बन के आया है। वजीर खां नूं सोच रही है हुण जदों किसे ने पाप कर्म बहुत अधिक कीते होण फिर मरण दे वेले उहदे पाप उहदे सामने आण खलोंदे ने खुद औरंगजेब ने अपने पुत्रां प्रति यह गल लिखी अलीगढ़ यूनिवर्सिटी दे विच उहदी लिखत पई हुई है बंदे औरंगजेब दी उह लिखदा कि मेरे पाप इन्ने ने कि उह मेरे सामने आण खड़े ने और मैनू मरण नहीं दे रहे बेटा तुसी पाप ना करिया जे। हुण वजीर खान दे मन विच दिल च इस तरह आ रही है कहिंदा इह तां होणी है जिहड़ी मेरे सिर ते आ रही है।
तबै वजीरै चिंता पए
हुण वजीर खां दे मन दे विच चिंता पैदा हो गई
हमको बंदा छादत नहीं
इहदे मन विच इहदे दिल विच इन्नी भारी चिंता होई समझ गया भी हुण बंदे बहादुर ने मैनू नहीं छड्डना जिन्हें साडा एडा वड्डा पीर तबूतों कढ के साड़ मारिया उह मेरे वास्ते की करेगा मेरा की बनावेगा जिन्हें गुरु दे बच्चे शहीद किते ने सोचदा कहिंदा हुण बंदा नहीं मैनू छड्डन लगा
इसके पास है दो वीर
वजीर खां सोचदा है कहिंदा भी सुनिया बंदे बहादुर कोल दो वीर ने बड़े ताकतवर दो वीर हन
और पंच गुर दीने तीर
और फिर गुरु गोबिंद सिंह साहब ने इनू अपने पत्थे चो पंज तीर होर दे दिते ने कढ के ओ पंज तीरां दे नाल भी पंज वीर दे दिते हन
प्रथमै बंदा काला नाग
कहिंदे तां ओ गल होई भी पहला ए बंदा बहादुर तां काला नाग सी फनियर नाग सी जहरीला नाग सी
तीर पहेत फंगे लाग
जेड़े तीर गुरु गोविंद सिंह साहब ने नू दे दिते ने वो तीर इनू खंभ लग गए ने ए तां पहला ही काला नाग सी पहला ही इहदे कोल दो वीर सन ते पंज तीर गुरु जी ने इनू होर बख्श दिते ने मानो ए तां इनू खंभ लग गए ने ए उड़ना सप बन गया बड़ा जहरीला
परछा मैं पर न तरन
मैं सुनिया कि जदों बंदा बहादुर कहानियां उस वेले आम प्रचलित हो गई हालांकि ऐसा कुछ नहीं सी पर लोकां विच इदां दीआं गल्लां क्योंकि आम समाज दे विच वर्तारा इसे तरह का ही वरतदा उन्नी गल हुंदी नहीं जिन्नी लोग उड़ा दिंदे ने बना दिंदे ने ਇੱਕ ਏਦਾਂ ਦਾ ਹਊਆ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਤੁਰਕਾਂ ਵਾਸਤੇ ਬਣ ਗਏ ਸਨ। ਤੇ ਵਜ਼ੀਰ ਖਾਂ ਸੋਚਦਾ, ਕਹਿੰਦੇ ਕਈ ਇਹ ਵੀ ਕਹਿੰਦੇ ਨੇ ਕਿ ਜਦੋਂ ਬੰਦਾ ਬਹਾਦਰ ਟੁਰਦਾ ਤੇ ਉਹਦਾ ਪਰਛਾਵਾਂ ਜ਼ਮੀਨ ਤੇ ਨਹੀਂ ਪੈਂਦਾ, ਵੀ ਉਹਦਾ ਪਰਛਾਵਾਂ ਜ਼ਮੀਨ ਤੇ ਨਜ਼ਰ ਨਹੀਂ ਆਉਂਦਾ।
ਕਹੇ ਚਰਨ ਉਸ ਲਗੇ ਨਾ ਚਰਨ,
ਕਈ ਇਹ ਵੀ ਕਹਿੰਦੇ ਨੇ ਵੀ ਜਦੋਂ ਟੁਰਦਾ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਜ਼ਮੀਨ ਤੋਂ ਉੱਚੇ ਰਹਿੰਦੇ ਨੇ। ਵਜ਼ੀਰ ਖਾਂ ਨੂੰ ਜਿਹੜਾ ਪਹਿਲਾਂ ਹੀ ਡਰਿਆ ਹੋਵੇ ਨਾ, ਬੰਦੇ ਲੋਕ ਪੰਜ ਸੱਤ ਆ ਜਾਂਦੇ ਨੇ, ਉਹ ਆ ਕੇ ਹੋਰ ਡਰਾਉਣਾ ਸ਼ੁਰੂ ਕਰ ਦਿੰਦੇ। ਵਜ਼ੀਰ ਖਾਂ, ਸੂਬਾ ਸਰਹੰਦ, ਸਾਨੂੰ ਤਾਂ ਆਹ ਵੀ ਪਤਾ ਲੱਗਾ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ, ਜਦੋਂ ਟੁਰਦਾ ਤੇ ਜ਼ਮੀਨ ਤੋਂ ਗੱਜ ਗੱਜ ਉਹਦੇ ਪੈਰ ਉੱਚੇ ਰਹਿੰਦੇ ਹਨ।
ਰਿੱਧ ਸਿੱਧ ਮੈਂ ਸੋ ਪੂਰੋ,
ਰਿੱਧੀਆਂ ਸਿੱਧੀਆਂ ਵਿੱਚ ਬੜਾ ਪੂਰਾ ਹੈ, ਉਹਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੇ ਅਜ਼ਮਤਾਂ ਹਨ।
ਪਾਨ ਬਾਏ ਸੂਰੋ,
ਕਹਿੰਦੇ ਜਦੋਂ ਬਾਣ ਚਲਾਉਂਦਾ ਉਹ ਤੀਰ ਚਲਾਉਂਦਾ ਤੇ ਕਮਾਲ ਕਰ ਦਿੰਦਾ ਇਹੋ ਜਿਹਾ ਸੂਰਮੈਂ ਕਿ ਉਹਦੇ ਵਰਗੀ ਤੀਰ ਅੰਦਾਜ਼ੀ ਕੋਈ ਨਹੀਂ ਕਰ ਸਕਦਾ।
ਉਤਰੈ ਚੜੈ ਗਤੀ ਮਨ ਮਾਏ,
ਏਦਾਂ ਵਜ਼ੀਰ ਖਾਂ ਸੋਚਦਾ ਆਪਣੇ ਮਨ ਚ, ਇੱਕ ਗਿਣਤੀ ਉਹਦੇ ਮਨ ਚ ਚੜਦੀ ਹੈ, ਇੱਕ ਉਤਰਦੀ ਹੈ, ਇਹਨੂੰ ਕਹਿੰਦੇ ਨੇ ਗਟੀਆਂ ਗਿਣਨਾ। ਏਦਾਂ ਦੀਆਂ ਗਟੀਆਂ ਗਿਣਦਾ ਚਿੰਤਾ ਵਿਚ ਆਇਆ ਹੋਇਆ ਵਜ਼ੀਰ ਖਾਂ, ਕਦੇ ਕੁਝ ਸੋਚਦਾ ਕਦੇ ਕੁਝ ਸੋਚਦਾ।
ਚਪੇ ਚੋਰ ਜਿਵੇਂ ਢੀਠ ਕਰਾਏ,
ਜਿਵੇਂ ਕੋਈ ਚਿਪਿਆ ਹੋਇਆ ਚੋਰ ਹੁੰਦਾ ਨਾ, ਚਿਪਾ ਚੋਰ ਕਹਿੰਦੇ ਨੇ, ਐਨ ਚੋਰੀ ਕਰਦਾ ਮੌਕੇ ਤੇ ਫੜਿਆ ਜਾਏ, ਤੇ ਜਦੋਂ ਮੌਕੇ ਤੇ ਫੜਿਆ ਜਾਵੇ ਚੋਰ ਤੇ ਫਿਰ ਉਹਦੀ ਜਿਹੜੀ ਹਾਲਤ ਹੁੰਦੀ ਹੈ, ਉਹਦੇ ਅੰਦਰ ਮਨ ਦੀ ਬਿਰਤੀ ਹੁੰਦੀ ਹੈ ਨਾ, ਉਹੀ ਬਿਰਤੀ ਵਜ਼ੀਰ ਖਾਂ ਦੀ ਬਣੀ ਹੋਈ, ਚਿਪੇ ਚੋਰ ਵਾਂਗੂ ਸੋਚੀ ਜਾਂਦਾ ਢੀਠਾਂ ਵਾਂਗੂ, ਕੀ ਕਰਾਂਗਾ ਕੀ ਹੋਵੇਗਾ ਕੀ ਬਣੇਗਾ।
ਸੋ ਹਮਕੋ ਅਬ ਛਾਦਤ ਨਾਏ,
ਇੱਕ ਗੱਲ ਤਾਂ ਇਹਦੇ ਮਨ ਚ ਪੱਕੀ ਹੋ ਗਈ ਹੈ ਵਜ਼ੀਰ ਖਾਂ ਦੇ ਕਿ ਬੰਦੇ ਬਹਾਦਰ ਨੇ ਮੈਨੂੰ ਨਹੀਂ ਛੱਡਣਾ, ਉਹਨੇ ਮੈਨੂੰ ਨਹੀਂ ਛੱਡਣਾ।
ਨਥ ਕਰ ਬਚਨ ਹਮ ਜਗਾ ਨਾ ਪਾਏ,
ਸੋਚਦਾ ਵੀ ਜੇ ਮੈਂ ਭੱਜ ਜਾਵਾਂ ਸਰਹੰਦ ਛੱਡ ਕੇ, ਇੱਥੋਂ ਤੱਕ ਵੀ ਸੋਚ ਰਿਹਾ ਵਜ਼ੀਰ ਖਾਂ। ਵੇਖੋ ਹੁਣ ਤੁਸੀਂ ਕਿੰਨਾ ਕੁ ਡਿੱਗ ਗਿਆ ਹੋਵੇਗਾ, ਕਿੰਨਾ ਡਰ ਹੋਵੇਗਾ ਇਹਦੇ ਅੰਦਰ ਕਿ ਜਿਹੜਾ ਇਹ ਵੀ ਸੋਚ ਰਿਹਾ ਵੀ ਮੈਂ ਆਪਣਾ ਸੂਬਾ ਛੱਡ ਕੇ ਦੌੜ ਜਾ, ਆਪਣੇ ਘਰ ਬਾਰ ਛੱਡ ਕੇ ਦੌੜ ਜਾਵਾਂ, ਲੁਕ ਜਾਵਾਂ ਕਿਤੇ ਜਾ ਕੇ। ਕਹਿੰਦਾ ਉਹ ਵੀ ਨਹੀਂ ਕਰ ਸਕਦਾ ਜੇ ਮੈਂ ਛੱਡ ਕੇ ਜਾਂਦਾ, ਆਪਣੀ ਜਗ੍ਹਾ ਕੋਈ ਇਹੋ ਜਿਹੀ ਮੈਨੂੰ ਦਿਸਦੀ ਨਹੀਂ ਜਿੱਥੇ ਜਾ ਕੇ ਮੈਂ ਲੁਕ ਕੇ ਆਪਣੀ ਜਿੰਦ ਬਚਾ ਸਕਾਂ।
ਦੋਹੇਰਾ ਜੋ ਬੰਦਿਓ ਹਮ ਭੱਜ ਬਚੇ ਪਤਸ਼ਾਹ ਤੇ ਕਹਿ ਜਾਓ,
ਕਹਿੰਦਾ ਚਲੋ ਜੇ ਬੰਦੇ ਬਹਾਦਰ ਕੋਲੋਂ ਭੱਜ ਕੇ ਮੈਂ ਬਚ ਵੀ ਜਾਵਾਂ ਤੇ ਬਾਦਸ਼ਾਹ ਕੋਲੋਂ ਬਚ ਕੇ ਕਿੱਥੇ ਜਾਵਾਂਗਾ। ਬਾਦਸ਼ਾਹ ਨੇ ਕਹਿਣਾ ਸੀ ਉਹ ਤੂੰ ਮੁਕਾਬਲਾ ਕਰਨ ਦੀ ਬਜਾਏ, ਲੜਨ ਦੀ ਬਜਾਏ ਛੱਡ ਕੇ ਦੌੜ ਗਿਆ ਮੈਦਾਨ, ਤੇ ਮੈਂ ਬਾਦਸ਼ਾਹ ਦੇ ਕੋਲ ਉਹਦੇ ਕੋਲੋਂ ਕਿਵੇਂ ਬਚਾਂਗਾ। ਜੇ ਬੰਦੇ ਕੋਲੋਂ ਬਚ ਵੀ ਗਿਆ ਤੇ ਬਾਦਸ਼ਾਹ ਕੋਲੋਂ ਨਹੀਂ ਬਚ ਸਕਾਂਗਾ।
ਬਾਈ ਸੋਬਨ ਮੈਂ ਕਹੋ ਲੁਕਨ ਨਮੋ ਕੋ ਥਾਓ,
ਹਿੰਦੁਸਤਾਨ ਦੇ 22 ਸੂਬੇ ਨੇ, ਉਹਨਾਂ 22 ਸੂਬਿਆਂ ਵਿਚ ਮੈਨੂੰ ਕੋਈ ਇਹੋ ਜਿਹਾ ਸੂਬਾ ਨਹੀਂ ਲੱਭਣਾ ਜਿੱਥੇ ਜਾ ਕੇ ਮੈਂ ਲੁਕ ਕੇ ਥਾਂ ਆਪਣੀ ਲੈ ਕੇ ਜਾਨ ਬਚਾ ਸਕਾਂ, ਕਿਉਂਕਿ ਬਾਦਸ਼ਾਹ ਦੀ 22 ਸੂਬਿਆਂ ਚ ਚੱਲਦੀ ਹੈ, ਕਿੱਥੇ ਜਾ ਕੇ ਲੁਕਾਂਗਾ, ਕਿੱਥੇ ਜਾ ਕੇ ਮੈਂ ਆਪਣੀ ਜਿੰਦ ਬਚਾਵਾਂਗਾ।
ਓ ਪਈ ਤੋ ਵੈ ਪਾਪੀ ਮਨ ਪਛਤਾਵੈ,
ਇਹ ਪਾਪੀ ਵਜੀਦਾ ਆਪਣੇ ਮਨ ਦੇ ਵਿਚ ਪਛਤਾਉਂਦਾ ਪਛਤਾਵਾ ਕਰਦਾ ਹੈ,
ਬੀਤਿਓ ਵਕਤ ਹੱਥ ਨਾ ਆਵੈ,
ਹੁਣ ਪਛਤਾਇਆ ਕੀ ਕਰਦਾ ਜਿਹੜਾ ਸਮਾਂ ਬੀਤ ਗਿਆ, ਹੁਣ ਉਹ ਹੱਥ ਤਾਂ ਨਹੀਂ ਆਉਣਾ, ਜਿਹੜਾ ਸਮਾਂ ਲੰਘ ਚੁੱਕਾ ਹੁਣ ਉਹ ਹੱਥ ਵਿਚ ਨਹੀਂ ਆਉਣਾ।
ਮੈਂ ਭੁੱਲ ਗਇਓ ਕਹੇ ਸੁਚ ਨੰਦ,
ਪਾਪੀ ਨੇ ਪਾਪ ਆਪ ਕੀਤਾ ਪਰ ਹੁਣ ਦੋਸ਼ ਸੁੱਚੇ ਨੰਦ ਨੂੰ ਦੇਣ ਲੱਗ ਪਿਆ, ਕਹਿੰਦਾ ਪਤਾ ਨਹੀਂ ਕਿਹੜੀ ਮਾੜੀ ਘੜੀ ਸੀ ਮੈਂ ਸੁੱਚੇ ਨੰਦ ਦੇ ਆਖੇ ਲੱਗ ਗਿਆ। ਸੁੱਚਾ ਨੰਦ ਜਿਹਨੂੰ ਖਾਲਸਾ ਝੂਠਾ ਨੰਦ ਕਹਿੰਦਾ, ਸੁੱਚਾ ਨੰਦ ਤਾਂ ਹੋ ਹੀ ਨਹੀਂ ਸਕਦਾ, ਝੂਠਾ ਨੰਦ ਕਹਿੰਦਾ ਕਿਹੜੇ ਵੇਲੇ ਮੈਂ ਸੁੱਚੇ ਨੰਦ ਪਾਪੀ ਦਾ ਕਹਿਣਾ ਮੰਨ ਲਿਆ, ਸ਼ਾਇਦ ਮੇਰੇ ਹੀ ਕੋਈ ਮਾੜੇ ਭਾਗ ਸਨ,
ਭਏ ਭਾਗ ਤਵ ਮੇਰੇ ਮੰਦ।
ਉਸ ਪਾਪੀ ਸੁੱਚੇ ਨੰਦ ਦੀ ਗੱਲ ਮੰਨ ਲਈ ਜਦੋਂ ਉਹਨੇ ਆਖਿਆ ਜਮਦੀਆਂ ਸੂਲਾਂ ਦੇ ਮੂੰਹ ਤਿੱਖੇ ਮਿਧ ਦੇਣੇ ਚਾਹੀਦੇ ਨੇ, ਸੱਪ ਦੇ ਸਪੋਲੀਏ ਨੇ ਇਹਨਾਂ ਦੀਆਂ ਸਿਰੀਆਂ ਮਿਧ ਦੇਣੀਆਂ ਚਾਹੀਦੀਆਂ ਨੇ, ਕਹਿੰਦਾ ਪਤਾ ਨਹੀਂ ਕਿਹੜੇ ਮੇਰੇ ਭਾਗ ਮਾੜੇ ਸਨ ਜਿਹੜੇ ਅੱਗੇ ਆ ਗਏ ਤੇ ਮੈਂ ਸੁੱਚੇ ਨੰਦ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਬੱਚਿਆਂ ਨੂੰ ਸ਼ਹੀਦ ਕੀਤਾ।
ਤਬ ਇੱਕ ਛਲੀਏ ਵਜ਼ੀਰੈ ਕਹਿਓ।
ਉਸ ਵੇਲੇ ਜਦੋਂ ਵਜ਼ੀਰ ਖਾਨ ਚਿੰਤਾ ਚ ਬੈਠਾ ਸੀ ਨਾ ਤੇ ਇੱਕ ਛਲੀਆ ਕਪਟੀ ਉਹ ਵਜ਼ੀਰ ਖਾਨ ਕੋਲ ਬੈਠਾ ਵਜ਼ੀਰ ਖਾਨ ਨੂੰ ਕਹਿਣ ਲੱਗਾ
ਛਲ ਕਰ ਮਾਰੋ ਬੰਦਾ ਆਇਓ।
ਕਹਿਣ ਲੱਗਾ ਸੂਬਾ ਸਰਹੰਦ ਜੀ ਮੈਨੂੰ ਆਗਿਆ ਦਿਓ ਮੈਂ ਕੋਈ ਛਲ ਕਪਟ ਕਰਾਂ ਤੇ ਛਲ ਕਰਕੇ ਕਪਟ ਕਰਕੇ ਬੰਦੇ ਨੂੰ ਮਾਰ ਦਿਆਂ।
1000 ਸਿਪਾਹੀ ਮੈਂ ਲੈ ਜਾਓ।
1000 ਸਿਪਾਹੀ ਤੁਸੀਂ ਮੇਰੇ ਨਾਲ ਦੇ ਦਿਓ ਉਸ 1000 ਸਿਪਾਹੀ ਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ।
ਬੰਦੇ ਕੇ ਸਾਥ ਰਲਾਓ।
ਉਹ ਜਿਹੜਾ 1000 ਸਿਪਾਹੀ ਹੈ ਮੈਂ ਬੰਦੇ ਬਹਾਦਰ ਦੇ ਨਾਲ ਜਾ ਕੇ ਰਲਾ ਦਿਆਂਗਾ ਉਦੋਂ ਜਾ ਕੇ ਕਹਾਂਗਾ ਵੀ 1000 ਸਿਪਾਹੀ ਮੇਰਾ ਤੇ ਅਸੀਂ ਤੇਰੀ ਮਦਦ ਵਾਸਤੇ ਆਏ ਹਾਂ ਸਾਨੂੰ ਤੂੰ ਆਪਣੀ ਫੌਜ ਵਿਚ ਭਰਤੀ ਕਰ ਲੈ।
ਆਏ ਪਰ ਹੈ ਗਾਡ ਲੜਾਈ।
ਜਦੋਂ ਬੰਦਾ ਤੁਹਾਡੇ ਨਾਲ ਆ ਕੇ ਲੜੇਗਾ ਉਹਨੂੰ ਸਾਡਾ ਵੀ ਭਰੋਸਾ ਹੋਵੇਗਾ ਵੀ 1000 ਸੂਰਮਾ ਮੇਰੇ ਨਾਲ ਹੈ ਤੇ ਜਦੋਂ ਬੜਾ ਭਾਰੀ ਗਾੜਾ ਜੰਗ ਹੋਵੇਗਾ
ਤਿਉਂ ਲੂਟ ਮੈਂ ਵਿਚੈ ਮਚਾਏ
ਤੇ ਮੈਂ ਉਲਟਾ ਉਹਦੀ ਫੌਜ ਹੀ ਮਾਰਨੀ ਸ਼ੁਰੂ ਕਰ ਦਿਆਂਗਾ ਆਪਣੇ 1000 ਸਿਪਾਹੀਆਂ ਸਮੇਤ ਉਹਦੀ ਫੌਜ ਦੇ ਵਿਚ ਹੀ ਲੁੱਟ ਮਚਾ ਕੇ ਰੱਖ ਦਿਆਂਗਾ।
ਫਿਰ ਬੰਦਾ ਫੜ ਲੈ ਗੋ ਫਕੀਰ।
ਬੰਦਾ ਕੀ ਹੈ ਇੱਕ ਫਕੀਰ ਹੀ ਹੈ ਨਾ ਫਿਰ ਉਹਨੂੰ ਵੀ ਪਕੜ ਲਵਾਂਗਾ ਮੈਂ ਉਹਨੂੰ ਵੀ ਗ੍ਰਿਫਤਾਰ ਕਰ ਲਵਾਂਗਾ।
ਤੋ ਤੁਮ ਸੇਵਾ ਦੇ ਲਿਓਗੋ ਜਗੀਰ।
ਲਿਆ ਕੇ ਤੇਰੇ ਕੋਲ ਪੇਸ਼ ਕਰਾਂਗਾ ਬੰਦੇ ਨੂੰ ਤੇ ਹੇ ਸੂਬਾ ਸਰਹੰਦ ਮੈਂ ਤੇਰੇ ਕੋਲੋਂ ਜਗੀਰ ਲਵਾਂਗਾ ਇਹਦੇ ਬਦਲੇ ਤੇਰੇ ਕੋਲੋਂ ਵੱਡੀਆਂ ਵੱਡੀਆਂ ਜਗੀਰਾਂ ਤੇ ਜਾਇਦਾਦਾਂ ਲਵਾਂਗਾ।
ਵਜ਼ੀਰਾ ਲੀਨੀ ਮਾਨ।
ਵਜ਼ੀਰ ਖਾਨ ਨੂੰ ਪਤਾ ਸੀ ਵੀ ਇਹ ਕੰਮ ਹੋਣ ਤਾਂ ਨਹੀਂ ਵਾਲੇ ਫਿਰ ਵੀ ਉਹਨੇ ਆਖਿਆ ਵੀ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਤੱਕ ਪੂਰਾ ਜ਼ੋਰ ਨਾ ਲੱਗ ਜਾਏ। ਉਹਨੇ ਇਸ ਛਲੀਏ ਦੀ ਗੱਲ ਇਸ ਕਪਟੀ ਦੀ ਗੱਲ ਮੰਨ ਲਈ।
ਦਰਦ ਖਰਚ ਕਹਿ ਦੀਨੀ ਆਨ।
ਇਹਨੇ ਪੈਸਾ ਆਦਿਕ ਖਰਚ ਦੇ ਦਿੱਤਾ ਉਹਨੂੰ ਜਿੰਨਾ ਚਾਹੀਦਾ ਸੀ ਤੇ ਉਹਨੂੰ ਆਨ ਦਿੱਤੀ ਉਹਨੂੰ ਕਸਮ ਵੀ ਦਿੱਤੀ।
ਬੰਦੇ ਮਾਰ ਆਵੇ ਮੋਏ ਪਾਹੇ ਦਿਓਗੋ ਬੜੀ ਜਗੀਰ ਦਿਵਾਏ।
ਕਹਿਣ ਲੱਗਾ ਵੀ ਤੈਨੂੰ ਕਸਮ ਹੈ ਤੂੰ ਬੰਦੇ ਨੂੰ ਮਾਰ ਕੇ ਆਉਣਾ ਮੇਰੇ ਕੋਲ ਉਹਨੂੰ ਫੜ ਕੇ ਵੀ ਨਹੀਂ ਲਿਆਉਣ ਦੀ ਲੋੜ ਮੇਰੇ ਸਾਹਮਣੇ ਨਾ ਲਿਆਇਓ ਉਹਨੂੰ ਮਾਰ ਕੇ ਫਿਰ ਤੂੰ ਮੇਰੇ ਕੋਲ ਆਈ ਮੈਂ ਤੈਨੂੰ ਵੱਡੀ ਜਗੀਰ ਦਿਆਂਗਾ ਤੈਨੂੰ ਜਗੀਰਾਂ ਦੇ ਕੇ ਨਵਾਜਾਂਗਾ।
ਦੋਹੇਰਾ ਸੋ ਭੱਜ ਬੰਦਾ ਆ ਮਿਲਿਓ ਕਹਿ ਆਇਓ ਹਿੰਦੂ ਮੈਂ ਜਾਣ।
ਉਹ ਜਿਹੜਾ ਛਲੀਆ ਸੀ ਆਪਣੇ ਨਾਲ 1000 ਸਿਪਾਹੀ ਲਿਆ ਤੇ ਭੱਜ ਕੇ ਆ ਪਹੁੰਚਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਤੇ ਬਾਬਾ ਜੀ ਨੂੰ ਆ ਕੇ ਕਹਿਣ ਲੱਗਾ ਬਾਬਾ ਜੀ ਮੈਂ ਹਿੰਦੂ ਹਾਂ ਭੇਸ ਵਟਾ ਕੇ ਆਇਆ ਨਾ ਛਲੀਆ ਸੀ ਤੇ ਬਾਬਾ ਬੰਦਾ ਸਿੰਘ ਜੀ ਹੈ ਤੇ ਰੰਗੜ ਸੀ ਮੁਸਲਮਾਨ ਹੀ ਸੀ ਰੰਗੜ ਮੁਸਲਮਾਨ ਪਰ ਰੂਪ ਵਟਾਇਆ ਹੋਇਆ ਤੇ ਥੋੜੀ ਜਿਹੀ ਬੋਧੀ ਰੱਖਣੀ ਸੀ ਸਿਰ ਤੇ ਹਿੰਦੂ ਬਣ ਜਾਣਾ ਸੀ ਇੰਨਾ ਹੀ ਫਰਕ ਸੀ ਨਾ ਤੇ ਆਪਣਾ ਭੇਸ ਬਟਾ ਕੇ ਆਇਆ ਹੋਇਆ ਕਹਿੰਦਾ ਜੀ ਮੈਂ ਹਿੰਦੂ ਹਾਂ।
ਰੰਗੜ ਬੇਈਮਾਨ ਤੋ ਸੋਨ ਲਿਓ ਪਛਾਣ।
ਅਸਲ ਵਿਚ ਆਏ ਰੰਗੜ ਬੇਈਮਾਨ ਸੀ ਰੰਗੜ ਸੀ ਮੁਸਲਮਾਨ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਪਾਰਕੂ ਆਕੋ ਵੀ ਰੋਜ਼ ਬੰਦਿਆਂ ਚ ਹੀ ਰਹਿੰਦੇ ਸੀ ਉਹਨਾਂ ਨੇ ਝੱਟ ਪਛਾਣ ਲਿਆ ਵੀ ਇਹ ਰੰਗੜ ਹੈ ਮੁਸਲਮਾਨ ਹੈ ਉਸੇ ਵੇਲੇ ਸਮਝ ਗਏ ਵੀ ਜਾਣ ਬੁੱਝ ਕੇ ਛਲੀਆ ਬਣ ਕੇ ਸਾਡੇ ਕੋਲ ਆਇਆ।
ਤਬ ਬੰਦਾ ਉਸ ਕੋ ਕਹਿਓ ਤੁਮ ਦਿਲ ਸਾਬਤ ਨਾ ਏ।
ਬਾਬਾ ਬੰਦਾ ਸਿੰਘ ਜੀ ਨੇ ਝੱਟ ਕਹਿ ਦਿੱਤਾ ਇਹਨੂੰ ਆਖਿਆ ਸੱਜਣਾ ਤੇਰਾ ਦਿਲ ਸਾਬਤ ਨਹੀਂ ਹੈ ਤੇਰੇ ਦਿਲ ਚ ਕੁਝ ਹੋਰ ਚੱਲਦਾ ਤੇ ਜੋ ਤੇਰੇ ਦਿਲ ਚ ਚੱਲ ਰਹੀ ਹੈ ਨਾ ਤੈਨੂੰ ਕਹਿ ਦਈਏ ਵੀ ਉਹ ਪੂਰੀ ਨਹੀਂ ਹੋਣੀ ਜੋ ਤੂੰ ਸੋਚ ਕੇ ਆਇਆ ਨਾ ਉਹ ਹੋਣਾ ਨਹੀਂ ਤੇਰੇ ਦਿਲ ਚ ਜੋ ਚੱਲ ਰਿਹਾ ਮੈਂ ਅਸੀਂ ਜਾਣ ਗਏ ਹਾਂ ਤੂੰ ਦਿਲ ਕਰਕੇ ਸਾਬਤ ਨਹੀਂ।
ਜੋ ਤੂੰ ਕਰੇ ਸੋ ਪਾਏ ਹਮ ਤੁਮ ਫੇਰਤ ਨਾ ਏ।
ਤੂੰ ਹੁਣ ਸ਼ਰਨ ਵਿਚ ਆਇਆ ਤੈਨੂੰ ਮੋੜ ਵੀ ਨਹੀਂ ਸਕਦੇ ਚਲੋ ਤੈਨੂੰ ਰੱਖ ਲੈਨੇ ਆ ਪਰ ਯਾਦ ਰੱਖੀ ਜਿਹੜਾ ਕੰਮ ਤੂੰ ਕੀਤਾ ਜਾਂ ਕਰੇਗਾ ਉਹਦਾ ਫਲ ਤੈਨੂੰ ਭੁਗਤਣਾ ਪਏਗਾ ਜੋ ਕਰੇਗਾ ਨਾ ਉਹਦਾ ਫਲ ਤੈਨੂੰ ਭੁਗਤਣਾ ਪੈਣਾ ਇਹ ਗੱਲ ਯਾਦ ਰੱਖੀ ਤੇ ਮੋੜਦੇ ਨੀ ਅਸੀਂ ਤੈਨੂੰ ਆਪਣੇ ਕੋਲੋਂ
ਜੋ ਪਏ ਤਬ ਬੰਦੇ ਖੀਸੇ ਹੱਥ ਪਾਇਓ
ਏਦਾਂ ਕਹਿ ਕੇ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਖੀਸੇ ਵਿਚ ਆਪਣੀ ਜੇਬ ਚ ਹੱਥ ਪਾਇਆ
ਕਈ ਮੁੱਠੀ ਦੇ ਮੋਰ ਫੜਾਇਓ
ਕਈ ਮੁੱਠਾਂ ਭਰ ਭਰ ਕੇ ਸੋਨੇ ਦੀਆਂ ਸ਼ਰਫੀਆਂ ਦੀ ਝੋਲੀ ਚ ਪਾ ਦਿੱਤੀਆਂ ਕਹਿੰਦਾ ਆ ਲੈ ਦੋ ਚਾਰ ਵਾਰੀ ਕਈ ਮੁੱਠੀਆਂ ਸੋਨੇ ਦੀਆਂ ਸ਼ਰਫੀਆਂ ਦੀਆਂ ਕੱਢ ਕੇ ਇਹਦੀ ਝੋਲੀ ਚ ਪਾ ਕੇ ਇਹਨੂੰ ਫੜਾ ਦਿੱਤੀਆਂ
ਲੈ ਜੇਤੀ ਤੋਏ ਸਾਥ ਸਿਪਾਹੇ ਲੂਣ ਹਮਾਰੋ ਤੂੰ ਪੇਟ ਪਾਏ
ਦਸ ਜਿੰਨੇ ਤੇਰੇ ਸਿਪਾਹੀ ਨੇ ਓਨੀਆਂ ਹੀ ਲੈ ਲੈ ਸ਼ਰਫੀਆਂ ਕਹਿੰਦਾ ਜੀ ਇੱਕ ਹਜ਼ਾਰ ਸਿਪਾਹੀ ਕਹਿੰਦੇ ਆਹ ਲਾ ਹਜ਼ਾਰ ਮੋਹਰਾਂ ਚੁੱਕ ਇਹ ਮੋਹਰਾਂ ਨਹੀਂ ਦਰਅਸਲ ਇਹ ਸਾਡੇ ਘਰ ਦਾ ਲੂਣ ਹੈ ਜਿਹੜਾ ਤੇਰੇ ਢਿੱਡ ਚ ਪੈ ਜਾਣਾ ਤੇਰੀ ਫੌਜ ਸਮੇਤ ਜਿਹੜੇ ਤੂੰ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਦੇ ਵਿਚ ਤੇਰੇ ਸਮੇਤ ਇਹ ਸਾਡਾ ਲੂਣ ਹੈ ਜਿਹੜਾ ਤੁਹਾਡੇ ਪੇਟ ਚ ਪੈਣਾ ਹੈ
ਲੂਣ ਖਾਏ ਜੋ ਕਰੇ ਬੁਰਾਏ ਮਰੇ ਤੁਰਤ ਸੁਭੀ ਨਹੀਂ ਆਏ
ਯਾਦ ਰੱਖੀ ਜਿਹੜਾ ਲੂਣ ਖਾ ਕੇ ਲੂਣ ਹਰਾਮੀ ਕਰਦਾ ਨਾ ਫਿਰ ਉਹਦਾ ਅੰਤ ਛੇਤੀ ਆ ਜਾਂਦਾ ਹੈ ਉਹਦੀ ਤੁਰਤ ਉਸੇ ਵੇਲੇ ਬਿਨਾਂ ਆਈ ਮੌਤ ਆ ਜਾਂਦੀ ਹੈ ਤੇ ਉਹ ਮਰ ਮੁੱਕਦਾ ਹੈ
ਸਭ ਬੰਦੇ ਨੇ ਕੂਚ ਕਰਾਇਆ ਮਾਰ ਬਨੂਰ ਆਧੇਰਾ ਲਾਇਆ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੂਚ ਕੀਤਾ ਸਡੋਰੇ ਤੋਂ ਚਲਦੇ ਚਲਦੇ ਬਨੂੜ ਆ ਪਹੁੰਚੇ ਬਨੂੜ ਦਾ ਜਿਹੜਾ ਨਾਇਬ ਸੀ ਉਹਨੇ ਲੜਨ ਤੋਂ ਬਿਨਾਂ ਹੀ ਹਾਰ ਮੰਨ ਲਈ ਕਹਿੰਦਾ ਜੀ ਜੋ ਕੁਝ ਚਾਹੀਦਾ ਲੈ ਲਓ ਪਰ ਸਾਡਾ ਨਗਰ ਨਾ ਉਜਾੜੋ ਅਸੀਂ ਤੁਹਾਡੀ ਸ਼ਰਣ ਚ ਉਹਨੇ ਹਦੀਨਗੀ ਪ੍ਰਵਾਨ ਕਰ ਲਈ ਬਨੂੜ ਦੇ ਜਿਹੜੇ ਨਾਇਬ ਸਨ ਏਦਾਂ ਬਨੂੜ ਆ ਕੇ ਉੱਥੇ ਅੱਜ ਵੀ ਬਾਬਾ ਜੀ ਦੀ ਯਾਦਗਾਰ ਬਣੀ ਹੋਈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਬਨੂੜ ਵਿਚ ਉੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਡੇਰਾ ਲਾਇਆ
ਹਿੰਦੂ ਵੀ ਉਸ ਲਈ ਬਚਾਏ
ਏਦਾਂ ਬਹੁਤ ਸਾਰੇ ਜਿਹੜੇ ਹਿੰਦੂ ਸਨ ਬਨੂੜ ਸ਼ਹਿਰ ਬਨੂੜ ਨਗਰ ਦੇ ਰਹਿਣ ਵਾਲੇ ਉਹ ਸਾਰੇ ਬਚਾ ਲਏ
ਮੁਸਲਮਾਨ ਚੁਣਦੀ ਨੇ ਕਾਏ
ਹਿੰਦੂਆਂ ਨੂੰ ਪੁੱਛਿਆ ਵੀ ਦੱਸੋ ਜਿਹੜੇ ਇੱਥੇ ਤੁਹਾਨੂੰ ਤੰਗ ਕਰਦੇ ਨੇ ਉਹਨਾਂ ਮੁਸਲਮਾਨਾਂ ਨੂੰ ਫੜਾਓ ਉਹਨਾਂ ਦੱਸ ਦਿੱਤਾ ਵੀ ਕਿਹੜੇ ਕਿਹੜੇ ਮੁਸਲਮਾਨ ਜਿਹੜੇ ਤੰਗ ਕਰਦੇ ਸਨ ਜਿਹੜੇ ਮਲੇਛ ਸਨ ਜ਼ਾਲਮ ਸਨ ਉਹ ਫੜ ਲਏ ਉਹਨਾਂ ਨੂੰ ਫੜ ਕੇ ਸਾਰਿਆਂ ਨੂੰ ਟੰਗ ਕੇ ਮਾਰ ਦਿੱਤਾ ਗਿਆ
ਸਿੰਘ ਮਜੈਲ ਨਲੇ ਉਹ ਬੁਲਾਏ ਤੇ ਉਹ ਆਓ ਪਹਾੜਨ ਦਾਏ
ਇਧਰੋਂ ਬਾਬਾ ਜੀ ਨੇ ਸੁਨੇਹਾ ਭੇਜ ਦਿੱਤਾ ਉਹਨਾਂ ਮਜੈਲੇ ਤੇ ਮਜੈਲੀਆਂ ਤੇ ਦੁਆਬੀਏ ਸਿੰਘਾਂ ਨੂੰ ਜਿਹੜੇ ਕੀਰਤਪੁਰ ਸਾਹਿਬ ਇਕੱਠੇ ਹੋਏ ਸਨ ਉਹਨਾਂ ਨੂੰ ਆਖਿਆ ਵੀ ਤੁਸੀਂ ਹੁਣ ਦਾਤ ਤੱਕ ਕੇ ਉਧਰੋਂ ਚੱਲ ਕੇ ਆ ਜਾਓ ਇਧਰੋਂ ਮੈਂ ਨੇੜੇ ਆ ਪਹੁੰਚਿਆ ਅੱਗੇ ਚੱਪੜ ਚਿੜੀ ਦਾ ਮੈਦਾਨ ਆਉਣਾ ਉਥੇ ਜੰਗ ਦਾ ਮੁਕਰਰ ਕਰਨਾ ਸੀ ਸੂਬੇ ਸਰਹੰਦ ਨਾਲ ਜੰਗ ਉਥੋਂ ਆਰੰਭ ਕਰਨੀ ਸੀ ਛੱਤ ਬਨੂੜ ਬਾਬਾ ਜੀ ਉਤਰੇ ਹੋਏ ਨੇ ਬਨੂੜ ਉਤਰੇ ਹੋਏ ਸਨ ਉਧਰ ਮਜੈਲ ਸਿੰਘਾਂ ਨੂੰ ਤੇ ਦੁਆਬੀਏ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਤੁਸੀਂ ਪਹਾੜਾਂ ਦੇ ਦਾਏ ਚਲਦਿਆਂ ਹੋਇਆਂ ਆ ਪਹੁੰਚੋ
ਦੋਏਰਾ ਬੰਦੇ ਪਠਾਏ ਸਿੰਘ ਤੇ ਤੇ ਫਿਰ ਲੀਏ ਬੁਲਾਏ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਸਿੰਘ ਭੇਜੇ ਸਨ ਬੁਲਾਉਣ ਵਾਸਤੇ ਉਹਨਾਂ ਨੂੰ ਬੁਲਾ ਲਿਆ ਮਜੈਲਾ ਸਿੰਘਾਂ ਨੂੰ ਦੁਆਬੀਏ ਸਿੰਘ ਜਿਹੜੇ ਕੀਰਤਪੁਰ ਸਾਹਿਬ ਸਨ ਉਹਨਾਂ ਨੂੰ ਬੁਲਾ ਲਿਆ
ਹਮ ਆਵੇ ਸਰ ਹਿੰਦ ਕੋ ਤੁਮ ਆਵੋ ਰੋਪੜ ਦਾਏ
ਕਹਿ ਦਿੱਤਾ ਬਾਬਾ ਜੀ ਨੇ ਕਿ ਅਸੀਂ ਇਧਰੋਂ ਬਨੂੜ ਤੋਂ ਚੱਲਾਂਗੇ ਸਰਹੰਦ ਵੱਲ ਉਧਰੋਂ ਤੁਸੀਂ ਰੋਪੜ ਦਾ ਜਿਹੜਾ ਇਲਾਕਾ ਹੈ ਲੰਘ ਕੇ ਸਾਡੇ ਨਾਲ ਆ ਰਲੋ
ਪਈ ਸੁਨ ਸੋ ਚਿੱਠੋ ਖਾਲਸੋ ਚੜਿਓ
ਜਿੰਨੇ ਸਿੰਘ ਸਨ ਉਡੀਕ ਕਰ ਰਹੇ ਸਨ ਬਈ ਜਦੋਂ ਹੁਕਮ ਆਵੇਗਾ ਉਦੋਂ ਹੀ ਅਸੀਂ ਚੱਲਾਂਗੇ ਉਹ ਜਿੰਨੇ ਸਿੰਘ ਸਨ ਕੀਰਤਪੁਰ ਸਾਹਿਬ ਚ ਇਕੱਠੇ ਹੋਏ ਉਹਨਾਂ ਨੇ ਰੋਪੜ ਵਾਲੇ ਪਾਸੇ ਨੂੰ ਚਾਲਾ ਪਾ ਦਿੱਤਾ
ਰੋਪੜ ਦਰੇ ਜਾਏ ਸੋ ਵੜਿਓ
ਹੁਣ ਜਦੋਂ ਰੋਪੜ ਪਹੁੰਚੇ ਤੇ ਇੱਥੇ ਆ ਕੇ ਦਰੇ ਦੇ ਵਿਚ ਜਾ ਕੇ ਆਏ ਹਨ
ਜਬ ਖਬਰ ਵਜ਼ੀਰੇ ਪਏ
ਇੱਧਰ ਵਜ਼ੀਰ ਖਾਂ ਨੂੰ ਜਦੋਂ ਪਤਾ ਲੱਗਾ ਵੀ ਉਹ ਮਾਝੇ ਦੇ ਜਿਹੜੇ ਸਿੰਘ ਨੇ ਦੁਆਬੇ ਦੇ ਜਿਹੜੇ ਨਵੇਂ ਸਿੰਘ ਨੇ ਉਹ ਤਰੋ ਤਾਜ਼ਾ ਨੇ ਬੰਦੇ ਨਾਲ ਜਿਹੜੀ ਫੌਜ ਆ ਤਾਂ ਥੱਕੀ ਟੁੱਟੀ ਵੀ ਹੋਵੇਗੀ ਪਿੱਛੋਂ ਆਈ ਹੈ ਇਹ ਨਵੇਂ ਨੇ ਇਹ ਜਾ ਕੇ ਰਲਣਗੇ ਤੇ ਇਹਨਾਂ ਦੀ ਤਾਕਤ ਦੁੱਗਣੀ ਹੋ ਜਾਏਗੀ ਵਜ਼ੀਰ ਖਾਂ ਨੇ ਉਸ ਵੇਲੇ ਜਦੋਂ ਇਹ ਗੱਲ ਸੁਣੀ ਵੀ ਇਹਨਾਂ ਨੂੰ ਰੋਕਣਾ ਚਾਹੀਦਾ ਬੰਦੇ ਬਹਾਦਰ ਨਾਲ ਇਹਨਾਂ ਨੂੰ ਮਿਲਣ ਨਹੀਂ ਦੇਣਾ ਚਾਹੀਦਾ
ਫੌਜ ਮਲੇਰੀਅਨ ਥਏ
ਮਲੇਰ ਕੋਟਲੇ ਦਾ ਜਿਹੜਾ ਨਵਾਬ ਸੀ ਖਵਾਜਾ ਖਿਜ਼ਰ ਖਾਂ شیر محمد خان اوہدے کول سنیہا بھیجیا بھی تسی جڑی فوج ادھر چڑھ کے آنی ہے ماجھے تو آ رہے نے کیرتپور صاحب تو روپڑ دے کول جا کے تسی انہاں دا اگا روکو
جن میں چار سردار تھے آئے
انہاں دے وچ چار سردار آئے ملیر کوٹلے دے نواب دے نال
نار کھا کے تھے جو پائے
نار کھا دے جڑے پراسن او آئے ہاں
اخواج کدر محمد شیر
ایک دا نا ہے اخواجہ خدر تے ایک دا نا ہے شیر محمد خان
اور پائی دوئے ہوتے متیر
تے ایک دو پراہور سن جو مت رہے سن
تے کر دور سنگن پر پڑے
آئے چارے جرنیل اپنے نڑ فوج لے کے جڑے وہ سنگ کیرتپور صاحب تو ادھر آ رہے سن انہاں تے آن پئے انہاں نو روکن واسطے
ایک فوج سنگ ہو پئے کھڑے
سنگ بھی تیار بر تیار ہو گئے فوجاں ویکھ کے بھی ہن جنگ کر کے لنگیا جانا ہے
سنگ پٹھارن پر گئے پیڑ
پٹھانا تے سنگا دا پیڑ ہو گیا روپڑ دے کول پھر جنگ ہویا
سنگن پہ ان کی نے نیڑ
ایدا سنگا دے نیڑے ہو گئے لڑدیاں لڑدیاں
سنگ بھی اگیو ترے سنائے
سنگ بھی پھر کتھے ٹل دے سن او تا منگ دے یہ نے مہاراج جی خالصہ سوجو کرانت جنگ ترم یود تا اگے منگ دے نے کہیں دے پھر سنگ بھی کتھے لڑن تو ڈر دے نے او بھی اگے آ پہنچے
کانوں کو ہوئے ہوئے جود کرائے
امو سامنے ہو گئے امو سامنے ہو کے پھر لڑن لگے یود مچیا جنگ مچیا
تین مجب ایک دوجے گر بیر
اور اے جنگ دین مجب دا جنگ ہو رہا ہے دوجا گرو پادشاہ جی دی شہیدی دا صاحب جادیاں دی شہیدی دا ویر تے بدلہ اینا پاپیاں کڑو لینا سی
سنگھ مری کر آگے پیر
اینا بھی آکھیا بھی ساڈا نارخاں ماریا سی نا دے گرو نے نارخاں نو ماریا سی نا چمکور دی گڑی وچ مہاراج کلگی تر نے کہندے اوہدا بدلہ لینا اینا سنگھاں دے کولوں اے ساڈے دین مذہب دا جنگ ہے اگوں سنگھ بھی پورن طور تے یودھے بن کے اگے پیر بدھا کے لڑدے ہن
کنڈلیا چھند توپ جمبورے ریکلے لگے چلن انیک
انیکا توپاں جمبور ریکلے چلن لگے ہن
تب سنگھن پرتھوی پھڑی اگیوں ترے ہو نہ ایک
اور سنگا نے کی کیتا جدو انہاں توپاں چلا دتیاں گولے چلا دتے تے سنگ جڑے زمین دے ٹوئے عادت سن انہاں وچ مورچے بنا لے ٹویاں دے وچ تھلے نو ہو گئے تاں جو توپاں دے جڑے گولے نو نقصان نہ کر سکن
اگیوں ٹرے ہو نہ ایک آن جب گاڑ سپرے
ہو جدو اگوں نہ ٹڑے اس طرح پاری گاڑ مچیا
ترکن پھر گئے پیر سنگھ نے آگے کریو
ترکاں دے ایک ویری پیر پھر گئے تے سنگھ اگے ہو کے بدن لگے
سنگھ لگے وہاں اتکنے تو خالصے آئے کوپ
سنگھ اگے ہو کے بدن لگے تے خالصے دے اندر پاری بیر رس بدیا ہویا
خالصے اللہ تب کیو چھڈ گئے کوڑے ترک توپ
ایہو جا خالصے نے حملہ کیتا کہ ترک جڑے سن اپنے کوڑے تے اپنیاں توپاں چھڈ کے دوڑن لگے
چوپئی خواج خدر سن آئے سو پیو
جڑا خواجہ خیجر خان سی جدوں نے سنیا بھی میری فوج دوڑن لگی پھر او آیا دوڑ کے اگے
ان سنگن مک آن پھریو
انہیں جدو حملہ کیتا تے آ کے ایک ویری سنگا دا منہ پھیر دتا
تب اے خالصے بات بچارے
خالصے نے گل بچاری
نت کر بچے کب فوج ہماری
خالصہ جی جے نٹ کے جاواں گے تے نٹ کے اپنی فوج کتھے بچے گی ہن تاں ڈٹ کے مقابلہ ہی کریے
سنگھ صبح تو آئی رہے
سنگھ اوتھے زمین دے وچ ہی تھلے آسن بن گئے ٹوئے آدک سن پئے ہوئے اوتھے ہی نال تھلے بہ گئے
جنک بیٹھ کر دیرے بہے
ہن ترکاں نوں پلیکھا اے پی گیا وی سنگھ ڈر کے لک گئے نے انہاں آخیا بھی ڈر کے تھلے بہ گئے نے سنگھ تاں مورچے لا کے بیٹھے نے تھلے ਤੁਰਕਾਂ ਨੇ ਸੋਚਿਆ ਵੀ ਇਹ ਡਰ ਕੇ ਬਹਿ ਗਏ ਨੇ
ਬਹੁਤ ਜ਼ੋਰ ਤੇ ਕੀ ਉਹ ਪਠਾਨ
ਪਠਾਣਾ ਨੇ ਬੜਾ ਜ਼ੋਰ ਕੀਤਾ ਤੇ ਮੂੰਹ ਤਾਣੇ ਹੋ ਕੇ ਅੱਗਾ ਨੀ ਵੇਖਿਆ ਐਨ ਕੋਲ ਆ ਪਹੁੰਚੇ ਸਿੰਘਾਂ ਦੇ
ਸਿੰਘਾਂ ਨੇ ਪਕੜਿਓ ਖੂਬ ਮੈਦਾਨ
ਜਦੋਂ ਨੇੜੇ ਆਏ ਸਿੰਘਾਂ ਨੇ ਉਸੇ ਵੇਲੇ ਮੈਦਾਨ ਫੜ ਲਏ ਨਿਕਲ ਆਏ ਟੋਇਆਂ ਵਿਚੋਂ ਬਾਹਰ ਆ ਕੇ ਆਉਂਦਿਆਂ ਸਾਰ ਕਈ ਤੁਰਕ ਝਟਕਾ ਕੇ ਸੁੱਟ ਦਿੱਤੇ
ਦੋਹੇਰਾ ਸਿੰਘ ਜੋ ਲੰਮੇ ਪੈਰ ਕਹਿ ਪੜਾ ਕਬ ਰਾਤ
ਸਿੰਘਾਂ ਨੇ ਇਹ ਵਿਉਂਤ ਬਣਾਈ ਵੀ ਰਾਤ ਹੋਵੇ ਤੇ ਫਿਰ ਅਸੀਂ ਇਨ੍ਹਾਂ ਤੇ ਹਮਲਾ ਕਰੀਏ ਸਿੰਘ ਔਖੇ ਸੌਖੇ ਟਾਈਮ ਪਾਸ ਕਰਨ ਲੱਗੇ ਵੀ ਇੱਕ ਵਾਰੀ ਦਿਨ ਨਿਕਲ ਜਾਏ ਰਾਤ ਨੂੰ ਇਨ੍ਹਾਂ ਤੇ ਹਮਲਾ ਕਰਾਂਗੇ
ਤੁਰਕ ਕਹਿ ਹੋਤ ਦਿਨੇ ਕੋਈ ਕਹਿ ਕਰੀਏ ਸਿੰਘ ਨਕਾਤ
ਤੁਰਕਾਂ ਦੇ ਅੰਦਰ ਇਹ ਸੋਚ ਸੀ ਵੀ ਦਿਨੇ ਦਿਨੇ ਇਨ੍ਹਾਂ ਨੂੰ ਮਾਰ ਕੇ ਮੁਕਾ ਦਈਏ ਸਿੰਘ ਟਾਈਮ ਟਾਲ ਰਹੇ ਨੇ ਵੀ ਇਕ ਵਾਰੀ ਹਨੇਰਾ ਪੈ ਜੇ ਹਨੇਰੇ ਚ ਸਿੰਘਾਂ ਦਾ ਜ਼ੋਰ ਦੁੱਗਣਾ ਹੋ ਜਾਂਦਾ ਸੀ ਜਿੰਨਾ ਦਿਨੇ ਲੜਦੇ ਸੀ ਰਾਤ ਦੇ ਹਨੇਰੇ ਚ ਉਹਦੇ ਨਾਲ ਦੁੱਗਣਾ ਲੜਦੇ ਸਨ ਇਸ ਕਰਕੇ ਸਿੰਘਾਂ ਆਖਿਆ ਰਾਤ ਪੈ ਜੇ ਤੇ ਇਨ੍ਹਾਂ ਨਾਲ ਲੜੀਏ ਤੁਰਕ ਚਾਹੁੰਦੇ ਨੇ ਵੀ ਦਿਨੇ ਦਿਨੇ ਇਨ੍ਹਾਂ ਨੂੰ ਮਾਰ ਮੁਕਾਈਏ
ਜੋ ਪਈ ਚੋਕੀ ਚੁੱਕਿਓ ਦਿਖਿਓ ਦਿਨ ਨੇੜੇ
ਦੇਖਿਆ ਵੀ ਹੁਣ ਦਿਨ ਛੁਪਣ ਵਾਲਾ ਹੈ ਨੇੜੇ ਆ ਪਹੁੰਚਿਆ
ਤੁਰਕ ਕਹਿ ਸਿੰਘ ਮਰੇ ਨਾ ਘੇਰੇ
ਤੁਰਕ ਬੋਲੇ ਕਹਿਣ ਲੱਗੇ ਵੀ ਹੁਣ ਸਿੰਘ ਘੇਰੇ ਵਿਚ ਨਹੀਂ ਮਰ ਸਕਦੇ
ਦਾਰੂ ਸਿੱਕੇ ਇਨ ਮੁੱਕ ਗਏ
ਕਹਿੰਦਾ ਵੀ ਇਨ੍ਹਾਂ ਦਾ ਦਾਰੂ ਸਿੱਕਾ ਮੁੱਕ ਗਿਆ ਖਤਮ ਹੋ ਗਿਆ
ਭੁੱਖ ਪਿਆਸ ਇਨ ਬਲ ਗਏ
ਭੁੱਖੇ ਤੇ ਪਿਆਸੇ ਨੂੰ ਇਨ੍ਹਾਂ ਦਾ ਬਲ ਚਲਾ ਗਿਆ
ਕਰੋ ਹਲਾ ਇਨ ਲਈਏ ਮਾਰ
ਕਹਿੰਦਾ ਵੀ ਹਨੇਰਾ ਪੈ ਗਿਆ ਆਪਾਂ ਹੁਣੇ ਹੀ ਹਲਾ ਕਰਕੇ ਇਨ੍ਹਾਂ ਨੂੰ ਮਾਰ ਮੁਕਾਈਏ
ਮਲੇਰੀਆ ਨੇ
ਮਲੇਰੀਆਂ ਨੇ ਮਲੇਰ ਕੋਟਲੇ ਵਾਲੇ ਪਠਾਣਾ ਨੇ ਇਹ ਵਿਚਾਰ ਕੀਤੇ
ਮੋਰੇ ਪਯੋ ਅਖਵਾਜ ਮਰਦੂਦ
ਇਹਨਾਂ ਦਾ ਜਿਹੜਾ ਅਖਵਾਜ ਮਰਦੂਦ ਸੀ ਉਹ ਸਭ ਤੋਂ ਮੂਹਰੇ ਹੋਇਆ ਜਿਹਨੂੰ ਖਵਾਜਾ ਖਿਦਰ ਵੀ ਕਹਿੰਦੇ ਹਨ
ਆਇਓ ਉੱਪਰ ਖਾਲਸੇ ਜੂਦ
ਇਹ ਖਾਲਸੇ ਤੇ ਆਇਆ ਝਟਪਟ ਜਲਦੀ ਨਾਲ
ਇੱਕ ਇੱਕ ਦੋ ਦੋ ਗੋਲੀ ਥੀ ਰਹੇ
ਸਿੰਘਾਂ ਦੀਆਂ ਬੰਦੂਕਾਂ ਵਿਚ ਇੱਕ ਇੱਕ ਦੋ ਦੋ ਗੋਲੀਆਂ ਬਾਕੀ ਰਹਿ ਗਈਆਂ ਸਨ
ਸਿੰਘ ਦਾਗੇ ਦਏ
ਜਦੋਂ ਆਏ ਨੇੜੇ ਸਿੰਘ ਨਿਕਲ ਗਏ ਮੋਰਚਿਆਂ ਵਿਚੋਂ ਬਾਹਰ ਉਸੇ ਵੇਲੇ ਗੋਲੀਆਂ ਦਾਗ ਦਿੱਤੀਆਂ
ਅਖਵਾਜ ਸੀਸ ਇੱਕ ਲੱਗ ਗਈ ਕਾਰੇ
ਖਵਾਜਾ ਖਿਦਰ ਖਾਂ ਸੀ ਅੱਗੇ ਸਭ ਤੋਂ ਵੱਧ ਕੇ ਆ ਰਿਹਾ ਸੀ ਇੱਕ ਗੋਲੀ ਚੱਲੀ ਸਿੰਘ ਦੇ ਹੱਥੋਂ ਚੱਲ ਕੇ ਸਿੱਧੀ ਇਹਦੇ ਸਿਰ ਵਿਚ ਵੱਜੀ ਤੇ ਖਵਾਜਾ ਖਿਦਰ ਖਾਂ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ
ਪੈ ਗਏ ਉਤਰ ਸੁਭੂਮ ਮਜਾਰੇ
ਉਸੇ ਵੇਲੇ ਜ਼ਮੀਨ ਵਿਚ ਗਰਕ ਹੋ ਗਿਆ ਖਵਾਜਾ ਖਿਦਰ ਖਾਂ
ਮੋਇਓ ਖਵਾਜ ਜੋ ਗੁਰ ਕਹੋ ਮਰਦੂਦ
ਇਹ ਖਵਾਜਾ ਖਿਦਰ ਖਾਂ ਮਰ ਗਿਆ ਜਿਹਨੂੰ ਸਤਿਗੁਰਾਂ ਨੇ ਮਰਦੂਦ ਕਿਹਾ ਸੀ ਪ੍ਰਿਸ਼ਟਿਆ ਹੋਇਆ
ਮਲੇਰੀਅਨ ਮੈਂ ਤੋ ਬਡੋ ਗਦੂਦ
ਇਹ ਮਲੇਰੀਆਂ ਦੇ ਵਿਚ ਬੜਾ ਵੱਡਾ ਗਦੂਦ ਸੀ ਵੱਡਾ ਭਾਰੀ ਬਲਵਾਨ ਤੇ ਹੰਕਾਰੀ ਸੀ
ਜਿਸ ਕੋ ਚੁੱਕਣ ਆਏ ਉਸ ਪਾਏ
ਭਰਾ ਜਦੋਂ ਇਹਨੂੰ ਚੁੱਕਣ ਵਾਸਤੇ ਆਏ
ਹੁਣ ਦੋਇਨ ਕੀ ਜਾਨ ਗਵਾਏ
ਉਹ ਜਿਹੜੇ ਦੇ ਦੋ ਭਰਾ ਸਨ ਉਹ ਵੀ ਆਪਣੀ ਜਾਨ ਗਵਾ ਗਏ
ਸ਼ੇਰ ਮੁਹੰਮਦ ਸੁਣ ਕਰ ਆਇਆ ਓਏ ਕਰ ਜ਼ਖਮੀ ਪਿੱਛੇ ਧਾਇਆ
ਸ਼ੇਰ ਮੁਹੰਮਦ ਖਾਂ ਆਪਣੇ ਭਰਾ ਤੇ ਭਤੀਜਿਆਂ ਦੀਆਂ ਲਾਸ਼ਾਂ ਚੁੱਕਣ ਆਇਆ ਨਾ ਜਦੋਂ ਬੜੀ ਮੁਸ਼ਕਲ ਨਾਲ ਲਾਸ਼ਾਂ ਚੁੱਕੀਆਂ ਸ਼ੇਰ ਮੁਹੰਮਦ ਖਾਂ ਵੀ ਜ਼ਖਮੀ ਹੋ ਗਿਆ ਉਹ ਵੀ ਬਹੁਤ ਜ਼ਿਆਦਾ ਡਾਢਾ ਜ਼ਖਮੀ ਹੋਇਆ
ਝੂਲਣਾ ਛੰਦ ਬੱਚਿਓ ਏਕ ਮੁਹੰਮਦ ਸ਼ੇਰ ਓਈ ਜਿਸੇ ਹਾਗਾ ਨਾਰਾ ਮਾਰਿਆ ਸਾ
ਮੁਹੰਮਦ ਸ਼ੇਰ ਮੁਹੰਮਦ ਖਾਂ ਬਚਿਆ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਜਦੋਂ ਕਲਗੀਧਰ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣ ਲੱਗਾ ਸੀ
ਵੇਲੇ ਸਾਹਿਬਜ਼ਾਦਿਆਂ ਦੇ ਕਤਲ ਕੋ ਖੀਰ ਖੋਰ ਮੁਕੋ ਚਾਰਿਆ ਸਾ
ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਜਾ ਰਹੇ ਸਨ ਉਸ ਵੇਲੇ ਇਸੇ ਨੇ ਕਿਹਾ ਸੀ ਇਹ ਸ਼ੀਰ ਖੋਰੇ ਬੱਚੇ ਨੇ ਇਹਨਾਂ ਨੇ ਤੁਹਾਡਾ ਕੀ ਵਿਗਾੜਿਆ ਹੈ
ਗੁਰਾ ਸੁਣ ਕੇ ਮੁਖੋਂ ਸੀ ਵਾਕ ਕੀਤਾ ਰਹੀ ਜੜ ਉਸ ਨੂੰ ਤਾਰਿਆ
ਧਰ ਨੇ ਸੁਣਿਆ ਸੀ ਮਹਾਰਾਜ ਜੀ ਨੇ ਆਖਿਆ ਕਿ ਮਲੇਰ ਕੋਟਲੇ ਵਾਲੇ ਨਵਾਬ ਦੀ ਜੜ ਰਹਿ ਜਾਏਗੀ ਤੇ ਵਾਕਈ ਉਹ ਬਚ ਗਿਆ ਇੰਨੇ ਜੰਗ ਦੇ ਵਿਚ ਭਰਾ ਭਤੀਜੇ ਉਹਦੇ ਮਾਰੇ ਗਏ ਪਰ ਆਪ ਉਹ ਬਚ ਗਿਆ ਇਹ ਗੁਰੂ ਪਾਤਸ਼ਾਹ ਦਾ ਬਚਨ ਸੀ
ਸੋਈ ਅਜ ਤਾਈ ਗੁਰੂ ਵਾਕ ਫੁਰਜ਼ਾ ਜੋ ਆਖ ਕੇ ਫੇਰ ਨਾ ਹਾਰਿਆ ਸਾ
ਵਾਕ ਅੱਜ ਤੱਕ ਕਹਿੰਦੇ ਫੁਰਦਾ ਮਹਾਰਾਜ ਜੀ ਦਾ ਜਿਹੜਾ ਬਚਨ ਗੁਰੂ ਕਲਗੀਧਰ ਨੇ ਕਿਹਾ ਸੀ ਅੱਜ ਵੀ ਮਲੇਰ ਕੋਟਲੇ ਵਿਚ ਕੁੱਪ ਮੁਸਲਮਾਨ ਵਸਦੇ ਹਨ
ਰੋਹੇਰਾ جن کی لوت سو لے مڑے نٹھے ملیرے وال
سارے دیاں لاشاں چک کے لوتھاں چک کے اے ملیر کوٹلے نو واپس مڑیا ہے
تینوں گورن میں گڑے من پیو بجیرے ترتھل
جا کے نے اپنے برا تے دوواں بھتیجیاں دیاں لاشاں دبیاں انہاں نو دفن کیتا ادھر وزیر خان دے ہردے چ ترتھلی مچ گئی او سنگھ جڑے سن اتھوں نکل کے بابا بندہ سنگھ جی بہادر نال آ رلے نے تے جویں اگے وزیر خان نال جنگ ہو رہا او کتھا آپ جی اگلیاں پرکرنا چ سربن کرو گے